Borough President Convention Center de Sukhaji 416-736-6820 416-736-6820.
मेरी पूरे साल की सेविंग $400 हुई है।
मेरी सेविंग $350
और मेरी सेविंग सबसे ज्यादा हुई है। मैंने सेव किए हैं $2,000।
क्या चमत्कार किया, मुझे भी गुर सिखाओ ना।
हमारे पास दो गाड़ियाँ और एक घर है और इन सब की इंश्योरेंस मिलाकर मैंने जबरदस्त सेविंग की है। आप भी अपनी गाड़ी और घर की इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बाशप
एंड स्वीट फैक्ट्री जिथे पाजी दिया सारिया आइटमां $4.75 पर पाउंड तो शुरू ने। बेसन बर्फी, पिस्ता बर्फी, रसगुल्ले, गुलाब जामना $4.99 पर पाउंड। तुहाडे इन्ने सालां दे भरोसे अते विश्वास कारण असी लेके आए कस्टमर्स एप्रिसिएशन सेल 2026 100% कैनेडियन मेड टॉप क्वालिटी स्वीट्स हुन 3 लोकेशंस तो सर्व करदे ने। 2 इन ब्रैम्पटन, 1850 एल्बम रोड, इटोबिको। वधेरे जानकारी ले कॉल करो 416-213-1165 ते 416-213-1165।
अप्लायंस जंक्शन, जे तुसी फ्रिज, स्टोव, वाशर, ड्रायर या फिर बिल्ट इन किचन लेनी है या फिर छोटे तो छोटा ते वड्डे तो वड्डा टीवी सस्ते भा लेना चाहते हो ता अप्लायंस जंक्शन ते पहुंचो। 2 लोकेशन टू सर्व यू, 20 क्लार्क बुलेवार्ड एयरपोर्ट दे क्लार्क दे लागे ते दूजी लोकेशन 30 रिवर माउंट रोड यूनिट 2C दे विच 905-450-0054 905-450-0054। अप्लायंस जंक्शन हर कीमत नु बीट करनगे।
ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 905-456-2020 ਅਮਨਦੀਪ ਕਪਲਾ।
ਜੇ ਤੁਸੀਂ ਭਾਰਤ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਹਿੱਸੇ ਵਾਸਤੇ ਉਡਾਨ ਭਰਨੀ ਚਾਹੁੰਦੇ ਹੋ ਤਾਂ ਜਹਾਜ਼ ਦੀਆਂ ਸਸਤੀਆਂ ਟਿਕਟਾਂ ਤੇ ਉਮਦਾ ਸਰਵਿਸ ਲਈ ਕਟਾਰੀਆ ਟੂਰ ਐਂਡ ਟ੍ਰੈਵਲ ਦੁਨੀਆ ਦੇ ਹਰ ਹਿੱਸੇ ਵਾਸਤੇ ਵੋਕੇਸ਼ਨ ਪੈਕੇਜਸ ਬੜੇ ਸਸਤੇ ਭਾਅ ਲੈ ਸਕਦੇ ਹੋ। ਭਾਰਤ ਜਾਂ ਕਿਸੇ ਵੀ ਹੋਰ ਮੁਲਕ ਦਾ ਵੀਜ਼ਾ ਲਗਵਾਉਣਾ ਹੈ ਜਾਂ ਫਿਰ ਤੁਸੀਂ ਆਪਣਾ ਪਾਸਪੋਰਟ ਅਪਲਾਈ ਕਰਨਾ ਹੈ, ਸਾਰਾ ਪੇਪਰ ਵਰਕ ਵਿੱਚ ਤੁਹਾਡੀ ਮਦਦ ਕਰਨਗੇ। 2 ਲੋਕੇਸ਼ਨ ਟੂ ਸਰਵ ਯੂ 2883 ਡੇਰੀ ਰੋਡ ਮਾਰਟਨ ਦੇ ਵਿੱਚ ਜਾਂ ਫਿਰ 4550 ਐਬਨੀਜ਼ਰ ਰੋਡ ਬ੍ਰੈਂਪਟਨ ਦੇ ਵਿੱਚ। ਕਟਾਰੀਆ ਟੂਰ ਐਂਡ ਟ੍ਰੈਵਲ, ਜਾਣਕਾਰੀ ਲਈ 905-678-1200 ਕਟਾਰੀਆ ਟੂਰ ਐਂਡ ਟ੍ਰੈਵਲ।
ਕੀ ਤੁਸੀਂ ਲੱਭ ਰਹੇ ਹੋ ਭਰੋਸੇਮੰਦ ਅਕਾਊਂਟਿੰਗ ਅਤੇ ਟੈਕਸ ਐਕਸਪਰਟ? ਤਾਂ ਇੱਕੋ ਹੀ ਨਾਮ ਯਾਦ ਰੱਖੋ, ਰਾਈਜ਼ CPA LLP। ਚਾਹੇ ਉਹ ਪਰਸਨਲ ਜਾਂ ਸੈਲਫ ਇੰਪਲਾਇਡ ਟੈਕਸ ਰਿਟਰਨ, ਕਾਰਪੋਰੇਟ ਟੈਕਸ, ਸਟੇਟ ਜਾਂ ਟਰਸਟ ਰਿਟਰਨ, ਜਾਂ ਫਿਰ ਪਾਰਟਨਰਸ਼ਿਪ ਅਤੇ ਨਾਟ ਫਾਰ ਪ੍ਰੋਫਿਟ ਟੈਕਸ, ਰਾਈਜ਼ CPA LLP ਦਿੰਦਾ ਹੈ ਟੈਕਸ ਦੇ ਸਾਰੇ ਸੋਲੂਸ਼ਨਸ। ਸਿਰਫ ਟੈਕਸ ਹੀ ਨਹੀਂ, ਫਾਈਨੈਂਸ਼ੀਅਲ ਸਟੇਟਮੈਂਟਸ, ਬੁੱਕ ਕੀਪਿੰਗ, ਪੇਰੋਲ ਸਪੋਰਟ, HST ਔਰ WSIB ਸੇਵਾਵਾਂ ਵੀ ਉਪਲਬਧ। ਨਾਲੇ ਜੇ ਤੁਹਾਨੂੰ ਚਾਹੀਦੀ ਹੈ ਐਕਸਪਰਟ ਐਡਵਾਈਜ਼ਰੀ
corporate reorganization, asset sale and purchase, CRA audit ya notice of objection ch puri madad. Ta hune hi visit karo Unit 20, 1625 Steeles Avenue East, Brampton. Ya call karo Manpreet Singh Barar Jinu 647-847-1000-647-1000. Tusi ina di website pe visit kar sakde ho risecpallp.ca.
HK Tire Center to cars and trucks pe brand new ya old tires le sakde ho.
BF Cordage, Hancock, Firestone, Chinese tires milde ne.
24/7 road service available. HK Tire Center, 6191 Atlantic Drive, Mississauga. Call karo Bhuta Chahalu 647-295-4600-647-295-4600. HK Tire Center.
Raj Carpet and Flooring, Residential, Jaffer Commercial Carpet Ponia, Hardwood Floor, Luxury Vinyl Planks, Laminate Floor Jaffer Roller Shades Lanene, at 20 Wilkinson Road Day, Unit Number 11 Balanch Poncho, Raj Carpet and Flooring Da, Bada Lamba Tajarba Hai, Jan Karili, 416-953-2233, Raj Carpet and Flooring.
ओहो सर्दी च हीट नहीं जल्दी ते गर्मी च एसी
ले आपा हुने करदे हां संधु साहब दा गल ते करदे हां मसले दा हल
एसी फर्नेस गैस लाइन वाटर हीटर या ह्यूमिडिफायर सर्विस या इंस्टॉलेशन नव एयर कंफर्ट ते जतिंदर संधु नु कॉल लाओ ते लाइफ च कंफर्ट पाओ कॉल
647-706-6640
ਇਹ ਸੰਦੇਸ਼ ਦਾ ਧਿਆਨ ਨਾਲ ਸੁਣੋ ਪੱਪੂ ਹਲਵਾਈ ਦਾ ਨਾਮ ਤਾਂ ਤੁਸੀਂ ਸੁਣਿਆ ਹੋਵੇਗਾ ਜੇ ਤੁਸੀਂ ਭਾਜੀ ਬਣਵਾਉਣੀ ਆ ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ ਸਿਰਨੀ ਬੂੰਦੀ ਸ਼ਕਰਪਾਰੇ ਮੱਠੀਆਂ ਬਣਵਾਉਣੀਆਂ ਨੇ ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ ਤੇ ਜਾਂ ਫਿਰ ਤੁਹਾਨੂੰ ਟੈਂਟ ਮੇਜ਼ ਕੁਰਸੀਆਂ ਚਾਹੀਦੇ ਹਨ ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-388-8154 ਤੇ ਸੰਪਰਕ ਕਰੋ ਪੱਪੂ ਹਲਵਾਈ
ਗਾਰਨਿਸ਼ਮੈਂਟ ਪਾਵਰ ਆਫ ਸੇਲ ਨੋਟਿਸ ਬੈਂਕ ਵੱਲੋਂ ਪੈਸੇ ਦੀ ਮੰਗ ਹੁਣੇ ਹੀ ਸਾਨੂੰ ਕਾਲ ਕਰੋ ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ ਕਰਜ਼ਾ ਮਾਫ ਕਰਾਓ 100% ਮਾਨਸਿਕ ਸ਼ਾਂਤੀ ਪਾਓ ਕਲੈਕਸ਼ਨ ਕਾਲਾਂ ਤੋਂ ਛੁਟਕਾਰਾ ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100 ਕਰਜ਼ੇ ਤੋਂ ਪਰੇਸ਼ਾਨ ਅਸੀਂ ਕਰਾਂਗੇ ਕੰਮ ਆਸਾਨ 416-502-3100
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ ਠੀਕ ਠਾਕ ਹੋ ਦੋਸਤੋ ਸਾਰੇ ਤੁਸੀਂ ਚਲੋ ਠੀਕ ਹੈ ਜੀ ਠੀਕ ਹੀ ਰਹਿਣੇ ਚਾਹੀਦੇ ਹੋ ਮੈਨੂੰ ਪਤਾ ਦਿਨੇ ਤੁਸੀਂ ਕੰਮਾਂ ਕਾਰਾਂ ਚ ਰੁੱਝੇ ਹੁੰਦੇ ਹੋ ਤੇ ਵਕਤ ਕੱਢ ਕੇ ਸਾਡਾ ਰੇਡੀਓ ਵੀ ਸੁਣਦੇ ਹੋ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਤੁਹਾਡਾ ਜਦੋਂ ਵੀ ਟਾਈਮ ਲੱਗੇ ਸਵੇਰੇ ਸ਼ਾਮ ਦੁਪਹਿਰੇ ਤੇ ਤੁਸੀਂ 770 ਚੈਨਲ ਆ ਜਿਹੜਾ 770 AM ਲਾ ਲਿਆ ਕਰੋ ਹੋਸਟ ਨੇ ਜਿਹੜੇ ਉਹ ਤੁਹਾਨੂੰ ਦੁਨੀਆਂ ਭਰ ਦੀਆਂ ਘਟਨਾਵਾਂ ਨਾਲ ਜੋੜਦੇ ਨੇ ਤੁਹਾਡਾ ਮਨੋਰੰਜਨ ਕਰਦੇ ਨੇ ਤੁਹਾਨੂੰ ਗੱਲਾਂ ਸੁਣਾਉਂਦੇ ਨੇ ਤੁਹਾਡੀਆਂ ਗੱਲਾਂ ਸੁਣਦੇ ਨੇ ਹੋ ਸਕਦਾ ਇੰਨੇ ਪ੍ਰੇਮ ਨਾਲ ਤੁਹਾਡੀ ਕੋਈ ਗੱਲ ਬਾਹਰ ਕਦੇ ਵੀ ਨਾ ਕੋਈ ਸੁਣਦਾ ਹੋਵੇ ਜਿੰਨੇ ਪ੍ਰੇਮ ਨਾਲ ਹੋਸਟ ਤੁਹਾਡੀ ਗੱਲ ਰੇਡੀਓ ਤੇ ਸੁਣਦੇ ਨੇ ਨਾਲੇ ਹਜ਼ਾਰਾਂ ਲੋਕ ਸੁਣਦੇ ਨੇ ਇਸ ਕਰਕੇ ਆਪਣੀ ਵੈਲਿਊਏਬਲ ਇਨਪੁੱਟ ਜ਼ਰੂਰ ਦਿਆ ਕਰੋ ਤੇ ਕਾਲ ਕਰ ਲਿਆ ਕਰੋ ਸਵੇਰ ਤੋਂ ਸ਼ਾਮ ਤੱਕ ਸੂਰਜ ਚੜ੍ਹਦੇ ਤੋਂ ਛਿਪਦੇ ਤੱਕ ਇੱਕੋ ਹੀ ਨੰਬਰ ਹੁੰਦਾ ਸਾਡੇ ਸਟੂਡੀਓ ਦਾ 416-620-1778 ਹੋਸਟ ਬਦਲ ਜਾਂਦੇ ਨੇ ਨੰਬਰ ਇੱਕੋ ਹੀ ਹੁੰਦਾ ਇਹ ਕਾਲ ਕਰਨ ਲਈ ਨੰਬਰ ਹੁੰਦਾ ਜੇ ਸੁਣਨਾ ਹੋਵੇ ਫੋਨ ਤੇ ਤੁਸੀਂ ਫੋਨ ਤਾਂ ਸਾਰਿਆਂ ਕੋਲ ਹੈਗਾ ਹੀ ਆ 647-872-5900 ਸਾਡੇ ਸਟੂਡੀਓ ਦਾ ਨੰਬਰ ਆ ਸੁਣਨ ਵਾਸਤੇ ਇਹ ਫੋਨ ਤਾਂ ਹੈਗਾ ਹੀ ਆ ਤੁਹਾਡੇ ਕੋਲੇ ਪਰ ਜਿਹੜੇ 16 ਸਾਲ ਤੋਂ ਛੋਟੇ ਨੇ ਲੋਕ ਉਹਨਾਂ ਕੋਲੇ ਫੋਨ ਤਾਂ ਰਹਿ ਸਕਦਾ ਪਰ ਹੁਣ ਸੋਸ਼ਲ ਮੀਡੀਆ ਨਹੀਂ ਰਹਿ ਸਕਦਾ ਕਹਿੰਦੇ ਕਾਨੂੰਨ ਹੋ ਰਿਹਾ ਪਾਸ ਬਈ 16 ਸਾਲ ਤੱਕ ਦੇ ਜਿਹੜੇ ਬੱਚੇ ਨੇ ਨਾ ਸੋਸ਼ਲ ਮੀਡੀਆ ਦਾ ਬੈਨ ਲੱਗ ਜੂਗਾ ਉਹਨਾਂ ਤੇ ਵੈਸੇ ਮੇਰੇ ਮਨ ਚ ਸਵਾਲ ਉੱਠਿਆ ਬਈ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੇ ਬੈਨ ਲੱਗ ਜੂ ਤੇ 16 ਸਾਲ ਤੋਂ ਉੱਪਰ ਵਾਲੇ ਨੇ ਜਿਹੜੇ ਉਹਨਾਂ ਨੂੰ ਕਿਹੜਾ ਸੋਸ਼ਲ ਮੀਡੀਆ ਦੁੱਧ ਦਿੰਦਾ ਬੈਨ ਤਾਂ ਭਾਵੇਂ ਨਾ ਲੱਗੇ ਉਹਨਾਂ ਨੂੰ ਵੀ ਸੋਸ਼ਲ ਮੀਡੀਆ ਦੀ ਜਿਹੜੀ ਯੂਜੇਜ ਆ ਉਹ ਘਟਾ ਲੈਣੀ ਚਾਹੀਦੀ ਆ ਖੈਰ ਆਪੋ ਆਪਣੇ ਵਿਊਜ਼ ਨੇ ਹੈਨਾ ਕੋਈ ਜ਼ਰੂਰੀ ਨਹੀਂ ਵੀ ਤੁਹਾਡੀ ਮਰਜ਼ੀ ਆ ਮੇਰੇ ਅੰਦਰ ਤਾਂ ਸਾਰਾ ਦਿਨ ਤੁਸੀਂ ਭਾਵੇਂ ਅੱਖਾਂ ਆਪਦੀਆਂ ਫੋਨ ਚ ਗੱਡੀ ਰੱਖਿਆ ਕਰੋ ਮੈਨੂੰ ਕੋਈ ਫਰਕ ਨਹੀਂ ਪੈਂਦਾ ਪਰ ਜਿਹੜੇ ਸੱਜਣ ਅਡਿਕਟਿਡ ਨੇ ਉਹਨਾਂ ਨੂੰ ਇਹ ਗੱਲ ਜ਼ਰੂਰ ਸੋਚਣੀ ਚਾਹੀਦੀ ਆ ਕੋਈ ਵੀ ਚੀਜ਼ ਆ ਉਹਦੀ ਜਿਹੜੀ ਚੀਜ਼ ਆਪਾਂ ਵਰਤਦੇ ਆ ਉਹਦੇ ਮੁਕਾਬਲਤਨ ਫਾਇਦੇ ਨੁਕਸਾਨ ਹਨਾ ਕੀ ਹੁੰਦੇ ਨੇ ਉਹਦੇ ਤੇ ਝਾਤੀ ਮਾਰ ਕੇ ਵੇਖੀਏ। ਲੋ ਜੀ ਸਾਡਾ ਪ੍ਰੋਗਰਾਮ ਸ਼ੁਰੂ ਹੋਇਆ, ਇੱਕ ਸੱਜਣ ਸਾਡੇ ਨਾਲ ਕੋਈ ਗੱਲ ਕਰਨੀ ਚਾਹੁੰਦੇ ਨੇ, ਉਹਨਾਂ ਦੀ ਗੱਲ ਸੁਣ ਲੈਂਦੇ। ਵੀਰ ਜੀ ਨਿੱਘਾ ਸਵਾਗਤ ਤੁਹਾਡਾ।
ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ।
ਮੇਰਾ ਨਾਂ ਤਰਲੋਕ ਸਿੰਘ ਮੱਲੀ ਹੈ ਜੀ।
ਹਾਂਜੀ ਮੱਲੀ ਸਾਹਿਬ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਚ।
ਮੈਂ ਕੁਝ ਲਿਖਿਆ ਸੀਗਾ ਤੇ ਉਹ ਸੁਣਾਉਣਾ ਸੀ।
ਸੁਣਾਓ ਸੁਣਾਓ, ਨੋ ਪ੍ਰੋਬਲਮ ਜੀ, ਖੁੱਲੀ ਛੁੱਟੀ ਹੈ ਤੁਹਾਨੂੰ, ਤੁਹਾਡਾ ਰੇਡੀਓ ਪ੍ਰੋਗਰਾਮ।
ਥੈਂਕ ਯੂ ਜੀ। ਮੈਂ ਲਿਖਿਆ ਸੀਗਾ ਕਿ ਰੱਬ ਦਾ ਨਾਂ ਹੁਣ ਘੱਟ ਜ਼ਿਆਦਾ ਬਾਬਿਆਂ ਦਾ ਨਾਂ ਚੱਲੇ।
ਅੱਛਾ।
ਰੱਬ ਦਾ ਨਾਂ ਹੁਣ ਘੱਟ ਜ਼ਿਆਦਾ ਬਾਬਿਆਂ ਦਾ ਨਾਂ ਚੱਲੇ, ਕੁੱਤੀ ਭਰੇ ਗਵਾਹੀਆਂ ਹੋ ਗਈ ਲੱਗਦੀ ਚੋਰਾਂ ਵੱਲੇ। ਲੁੱਟਣ ਵਾਲੇ ਬਾਬਿਆਂ ਦੀਆਂ ਨਤੁਰੀਆਂ ਫਿਰਦੀਆਂ ਡਾਰਾਂ, ਵੰਡ ਕੇ ਛਕਣ ਲਈ ਜੋ ਕਹਿੰਦੇ ਨਾਨਕ ਵਰਗੇ ਕੱਲੇ। ਮੋਹ ਮਾਇਆ ਤੋਂ ਦੂਰ ਰਹੋ ਜੋ ਬਾਬੇ ਇੱਥੇ ਕਹਿੰਦੇ। ਮੋਹ ਮਾਇਆ ਤੋਂ ਦੂਰ ਰਹੋ ਜੋ ਬਾਬੇ ਇੱਥੇ ਕਹਿੰਦੇ, ਚੇਤੇ ਰੱਖਿਓ ਲੈਂਡ ਕਰੂਜ਼ਰ ਹੁੰਦੀਆਂ ਉਹਨਾਂ ਥੱਲੇ। ਕੁੜੀਆਂ ਦੇ ਵਿੱਚ ਮੁੰਡੇ ਪਾਪਾ ਵੀਰਵਾਰ ਨੂੰ ਵੇਚੇ, ਇੱਕ ਬਾਬਾ ਪਿਆ ਸ਼ਹਿਰ ਜਲੰਧਰ ਮਾਡਲ ਹਾਊਸ ਮਹੱਲੇ।
ਅੱਛਾ।
ਜਿੱਥੇ ਮੁਲਜ਼ਮ ਜੇਲੋਂ ਬਾਹਰ ਕਢਾ ਲੈਂਦੇ ਨੇ ਬਾਬੇ। ਜਿੱਥੇ ਮੁਲਜ਼ਮ ਜੇਲੋਂ ਬਾਹਰ ਕਢਾ ਲੈਂਦੇ ਨੇ ਬਾਬੇ, ਉਹ ਬਾਬੇ ਨੀ ਹੁੰਦੇ, ਹੁੰਦੇ ਗੌਰਮੈਂਟ ਦੇ ਦੱਲੇ। ਸਜ਼ਾ ਮੁਕਾ ਚੁੱਕੇ ਸਿੰਘਾਂ ਨੂੰ ਜੇਲੋਂ ਬਾਹਰ ਨਾ ਕੱਢਣ। ਸਜ਼ਾ ਮੁਕਾ ਚੁੱਕੇ ਸਿੰਘਾਂ ਨੂੰ ਜੇਲੋਂ ਬਾਹਰ ਨਾ ਕੱਢਣ, ਬਲਾਤਕਾਰੀ ਬਾਬੇ ਨੂੰ ਮਿਲ ਜਾ ਫਰਲੋ ਪਹਿਲੇ ਹੱਲੇ। ਕਿਤੇ ਪਨੀਰੀ ਮੁੱਕ ਨਾ ਜਾਏ, ਬਾਬਿਆਂ ਨੇ ਇੱਕ ਬਾਬਾ।
ਅੱਛਾ।
ਕਿਤੇ ਪਨੀਰੀ ਮੁੱਕ ਨਾ ਜਾਏ, ਬਾਬਿਆਂ ਨੇ ਇੱਕ ਬਾਬਾ, ਫਰਿੱਜ ਚ ਰੱਖਿਆ ਲਾ ਕੇ ਕਈ ਮਸਾਲੇ ਉੱਤੇ ਥੱਲੇ। ਤਖਤ ਵੀ ਪੁਸ਼ਤ ਪਨਾਈ ਕਰਦੇ ਬਾਬਿਆਂ ਦੀ ਨੇ ਇੱਥੇ। ਤਖਤ ਵੀ ਪੁਸ਼ਤ ਪਨਾਈ ਕਰਦੇ ਬਾਬਿਆਂ ਦੀ ਨੇ ਇੱਥੇ, ਜਥੇਦਾਰ ਫਰਮਾਨ ਸੁਣਾਉਣ ਜੋ ਬਾਬਿਆਂ ਨੇ ਘੱਲੇ। ਚੇਤੇ ਰੱਖਿਓ ਰੱਬ ਨੀ ਉੱਥੋਂ ਗਿਆਨ ਤਾਂ ਮਿਲ ਸਕਦਾ ਏ। ਚੇਤੇ ਰੱਖਿਓ ਰੱਬ ਨੀ ਉੱਥੋਂ ਗਿਆਨ ਤਾਂ ਮਿਲ ਸਕਦਾ ਏ। ਬੁੱਤਾਂ ਗ੍ਰੰਥਾਂ ਅੱਗੇ ਜਿੱਥੇ ਪਏ ਹੁੰਦੇ ਨੇ ਗੱਲੇ, ਜਿੱਥੋਂ ਜੁੱਤੀ ਚੋਰੀ ਹੋ ਜਾਏ ਦੱਸ ਉੱਥੋਂ ਕੀ ਮਿਲਣਾ। ਜਿੱਥੋਂ ਜੁੱਤੀ ਚੋਰੀ ਹੋ ਜਾਏ ਦੱਸ ਉੱਥੋਂ ਕੀ ਮਿਲਣਾ। ਕੁਝ ਪੱਲੇ ਨੀ ਪੈਣਾ ਤੇਰੇ ਛੱਡਦੇ ਅੱਡਣੇ ਪੱਲੇ। ਮਨ ਤੂੰ ਜੋਤ ਸਰੂਪ ਹੈ ਰੱਬ ਦਾ ਰੂਪ ਹੈ ਬਾਣੀ ਆਖੇ। ਮਨ ਤੂੰ ਜੋਤ ਸਰੂਪ ਹੈ ਰੱਬ ਦਾ ਰੂਪ ਹੈ ਬਾਣੀ ਆਖੇ। ਆਪਣਾ ਮੂਲ ਪਛਾਣ ਤੂੰ ਬੰਦਿਆ ਕਰ ਬਸ ਕੰਮ ਸਵੱਲੇ। ਮੱਲੀ ਜਿਹੜੇ ਬਾਹਰ ਨਹੀਂ ਆਪਣੇ ਅੰਦਰੋਂ ਹੀ ਰੱਬ ਖੋਜਣ। ਮੱਲੀ ਜਿਹੜੇ ਬਾਹਰ ਨਹੀਂ ਆਪਣੇ ਅੰਦਰੋਂ ਹੀ ਰੱਬ ਖੋਜਣ, ਉਹ ਨਾ ਪੜਨ ਨਮਾਜ਼ ਨਾ ਰੱਖਦੇ ਕੱਛਾਂ ਵਿੱਚ ਮਸੱਲੇ। ਉਹ ਨਾ ਪੜਨ ਨਮਾਜ਼ ਨਾ ਰੱਖਦੇ ਕੱਛਾਂ ਵਿੱਚ ਮਸੱਲੇ।
ਵਾਹ ਜੀ ਵਾਹ ਮੱਲੀ ਸਾਹਿਬ, ਧੰਨਵਾਦ ਤੁਹਾਡਾ। ਤੁਹਾਡੀ ਕਲਮ ਚ ਤੇ ਤੁਹਾਡੀ ਆਵਾਜ਼ ਦੇ ਵਿੱਚ ਪੂਰਾ ਦਮ ਹੈ ਜੀ। ਇਹਨੂੰ ਬਰਕਰਾਰ ਰੱਖਿਓ ਤੁਸੀਂ, ਇਹ ਸ਼ੌਕ ਨੂੰ ਨਾ ਆਪਣੇ ਨੂੰ। ਮੈਂ ਇਧਰ ਉਧਰ ਵੀ ਤੁਹਾਡੀਆਂ ਸੁਣਦਾ ਰਹਿੰਦਾ ਕਵਿਤਾਵਾਂ। ਧੰਨਵਾਦ ਤੁਹਾਡਾ, ਤੁਸੀਂ ਆਏ ਪ੍ਰੋਗਰਾਮ ਦੇ ਸ਼ੁਰੂ ਚ, ਮਿਹਰਬਾਨੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਹੋਰ ਕੁਝ ਕਹਿਣਾ ਚਾਹੁੰਦੇ ਹੋ?
ਬਸ ਥੈਂਕ ਯੂ ਜੀ। ਮੈਂ
ਤੁਹਾਡੀ ਆਵਾਜ਼ ਕੱਟੀ ਗਈ। ਧੰਨਵਾਦ ਮੱਲੀ ਸਾਹਿਬ ਤੁਹਾਡਾ, ਬਹੁਤ ਬਹੁਤ ਮਿਹਰਬਾਨੀ। ਮੱਲੀ ਸਾਹਿਬ ਨੇ ਹਾਜ਼ਰੀ ਲਵਾ ਲਈ ਆ। ਆਪਣੀ ਗੱਲਬਾਤ ਚੱਲ ਰਹੀ ਸੀ ਬਈ, ਜਿਹੜੀ ਕੈਨੇਡਾ ਸਰਕਾਰ ਆ ਨਾ, ਤੇ ਉਹਨਾਂ ਨੇ ਹੁਣ ਪਲੈਨਿੰਗ ਬਣਾਈ ਆ ਬਈ, ਜਿਹੜਾ ਡਿਜੀਟਲ ਸੇਫਟੀ ਬਿੱਲ ਆ ਜਿਹੜਾ, ਉਹਦੇ ਤਹਿਤ ਜਿਹੜਾ ਸੋਸ਼ਲ ਮੀਡੀਆ ਬੱਚਿਆਂ ਲਈ ਉਹ ਬੈਨ ਹੋ ਜੂਗਾ 16 ਸਾਲ ਤੋਂ ਜਿਹੜੇ ਬੱਚਿਆਂ ਦੀ ਉਮਰ ਆ ਜਿਹੜੀ ਉਹ ਨੀਚੇ ਆ। ਅਲੱਗ ਅਲੱਗ ਲੋਕਾਂ ਦੇ ਅਲੱਗ ਅਲੱਗ ਵਿਊਜ਼ ਨੇ। ਚਲੋ ਇਹ ਤਾਂ ਸਰਕਾਰੀ ਕੰਮ ਆ ਤੇ ਮਿਨਿਸਟਰ ਸਾਹਿਬ ਕਹਿੰਦੇ, ਕਹਿੰਦੇ ਬੱਚੇ ਤਾਂ ਜੀ ਮਰ ਰਹੇ ਨੇ, ਚਿਲਡਰਨ ਆਰ ਡਾਇੰਗ, ਕਹਿੰਦੇ ਕਿਡਸ ਆਰ ਡਾਇੰਗ। ਜਿਹੜੇ ਆਪਣੇ ਮਿਨਿਸਟਰ ਨੇ ਮਾਰਕ ਮਿਲਰ, ਉਹਨਾਂ ਨੇ ਕਿਹਾ ਵੈਸੇ ਫੋਨ ਦਾ ਜਿਹੜਾ ਯੂਜ਼ ਆ, ਚਲੋ ਸੋਸ਼ਲ ਮੀਡੀਆ ਬੈਨ ਹੋ ਜੇ, ਫੋਨ ਦਾ ਯੂਜ਼ ਇੰਨਾ ਜ਼ਿਆਦਾ ਹੁੰਦਾ ਬੱਚਿਆਂ ਦੇ ਹੱਥ ਚ। ਬੱਚਾ ਅਜੇ ਮੇਰਾ ਖਿਆਲ ਹੋ ਸਕਦਾ ਬੱਚਾ, ਕਈ ਵਾਰੀ ਕੋਈ ਇਹੋ ਜਿਹੇ ਪਰਿਵਾਰ ਵੀ ਹੁੰਦੇ ਵੀ ਬੱਚਾ ਬੈਠਣਾ ਨਾ ਜਾਣਦਾ ਹੋਵੇ, ਹੱਥਾਂ ਚ ਫੋਨ ਆ ਜਿਹੜਾ, ਫੇਰ ਵੀ ਉਹ ਨੇੜੇ ਕਰਕੇ ਵੇਖਦਾ। ਇਹ ਇਸ ਲੈਵਲ ਤੱਕ ਅਡਿਕਟਡ ਆ ਜੀ ਕੰਮ ਸੋਸ਼ਲ ਮੀਡੀਆ ਦਾ, ਤੁਸੀਂ ਸਾਰੇ ਜਾਣਦੇ ਹੋ, ਤੁਹਾਨੂੰ ਪਤਾ ਕਿ ਅਡਿਕਸ਼ਨ ਕਿਹੋ ਜੀ ਆ, ਹੈਨਾ। ਨਹੀਂ ਤਾਂ ਬੰਦਾ ਜਦੋਂ ਕੁਛ ਦੇਰ ਵਿਹਲਾ ਹੁੰਦਾ ਸੀ, ਬੰਦਾ ਤੁਰ ਫਿਰ ਲੈਂਦਾ ਸੀ, ਕਿਸੇ ਨਾਲ ਗੱਲਾਂ ਮਾਰ ਲੈਂਦਾ ਸੀ, ਹੈਨਾ। ਤੇ ਜਦੋਂ ਦਾ ਸੋਸ਼ਲ ਮੀਡੀਆ, ਬੰਦਾ ਕਮਰੇ ਚ ਬੈਠ ਕੇ ਤੇ ਰੀਲਾਂ ਹੀ ਵੇਖੀ ਜਾਂਦਾ। ਤੁਸੀਂ ਇਸ ਗੱਲ ਤੇ ਵੀ ਹੈਰਾਨ ਹੋਵੋਗੇ, ਇਹ ਵੀ ਗੱਲ ਤੁਹਾਨੂੰ ਪਤਾ ਹੀ ਆ, ਵੀ ਚਾਹ ਦਾ ਕੱਪ ਪੀਂਦੇ ਪੀਂਦੇ ਵੀ ਖਾਣਾ ਖਾਂਦੇ ਖਾਂਦੇ ਬੰਦਾ ਕਹਿੰਦਾ ਆ ਮਾੜਾ ਜਾ ਸਕਰੋਲ ਸਕਰੀਨ ਕਰਕੇ ਦੇਖ ਲਾ ਨਾ, ਉਂਗਲ ਦੇ ਨਾਲ ਸਕਰੀਨ ਨੂੰ ਕਰਕੇ ਥੱਲੇ ਵੀ ਦੇਖਾਂ ਨਵੀਂ ਕੀ ਅਪਡੇਟ ਆਈ ਆ, ਹੈਨਾ। ਇਹੀ ਅਡਿਕਸ਼ਨ ਆ ਜੀ। ਅਡਿਕਸ਼ਨ ਦਾ ਮਤਲਬ ਕੁਛ ਲੱਭੇ ਜਾਂ ਨਾ ਲੱਭੇ, ਵੀ ਤੁਹਾਡਾ ਹੱਥ ਆ ਜਿਹੜਾ ਉਹ ਸਕਰੀਨ ਦੇ ਉੱਤੇ ਜਾਂਦਾ, ਕੁਛ ਵੀ ਨਾ ਮਿਲੇ, ਭਾਵੇਂ ਸਕਰੋਲ ਕਰਕੇ ਥੱਲੇ ਫਿਰ ਤੁਹਾਡਾ ਮਨ ਕਹਿੰਦਾ ਉਹ ਮਨਾ ਛੱਡ ਪਰੇ ਐਵੇਂ ਇਹਦੇ ਚ ਕੀ ਆ, ਫੇਰ ਤੁਸੀਂ ਆਪਦੇ ਕੰਮ ਨੀ ਧਿਆਨ ਦਿੰਦੇ ਹੋ। ਦੋ ਚਾਰ ਮਿੰਟਾਂ ਬਾਅਦ ਆਪਣੇ ਆਪ ਚੱਲ ਦੇਖ ਲਈਏ ਕਿਸੇ ਨੇ ਕੀ ਪੋਸਟ ਕੀਤਾ। ਅੱਛਾ, ਇਹ ਕਿਹਾ ਨਾ ਇਹਨੂੰ ਸੋਸ਼ਲ ਮੀਡੀਆ ਦਾ ਗਿਆ, ਸੋਸ਼ਲ ਮੀਡੀਆ ਸਮਾਜ ਦਾ ਮੀਡੀਆ, ਪਰ ਜਿਹੜਾ ਬੰਦਾ ਇਹਦੇ ਵਿੱਚ ਇਹਦਾ ਅਡਿਕਟਡ ਹੋ ਜਾਂਦਾ ਨਾ, ਉਹ ਸਮਾਜ ਨਾਲ ਟੁੱਟ ਜਾਂਦਾ। ਸਮਾਜ ਦੀ ਉਹਨੂੰ ਕੋਈ ਸੁੱਧ ਬੁੱਧ ਨਹੀਂ, ਕੋਈ ਜਾਣਕਾਰੀ ਨਹੀਂ ਹੈ, ਮਾਨਸਿਕ ਰੋਗੀ ਬਣ ਜਾਂਦਾ ਜਿਹੜਾ ਅਡਿਕਟਡ ਹੋ ਜਾਂਦਾ। ਇਹਦਾ ਅੱਖਾਂ ਦਾ ਸੱਤਿਆਨਾਸ਼, ਦਿਮਾਗ ਦਾ ਸੱਤਿਆਨਾਸ਼, ਸਿਹਤ ਦਾ ਸੱਤਿਆਨਾਸ਼, ਤੇ ਬੱਚਿਆਂ ਨੂੰ ਤਾਂ ਇਹ ਇਸ ਕਦਰ ਤੰਗ ਕਰਦਾ, ਕਿਉਂਕਿ ਉਹ ਜਿਹੜੀ ਏਜ ਹੁੰਦੀ ਆ ਬੱਚਿਆਂ ਦੀ ਨਾ, ਉਹ ਹੁੰਦੀ ਆ ਵਧਣ ਫੁੱਲਣ ਦੀ ਏਜ, ਦਿਮਾਗੀ ਤੌਰ ਤੇ ਵੀ ਵਧਣ ਫੁੱਲਣ ਦੀ ਏਜ, ਬਹੁਤ ਚੀਜ਼ਾਂ ਸਿੱਖਣ ਦੀ। ਤੇ ਜਦੋਂ ਬੱਚਾ ਉਹ ਫੋਨ ਰਾਹੀਂ ਉਹ ਸਾਰਾ ਕੁਝ ਸੋਸ਼ਲ ਮੀਡੀਆ ਰਾਹੀਂ ਸਿੱਖਣ ਦੀ ਗੱਲ ਕਰਦਾ, ਕਿਉਂਕਿ ਉਹਦਾ ਡੋਪਾਮਾਈਨ ਰਿਲੀਜ਼ ਹੁੰਦਾ, ਖੁਸ਼ੀ ਦੇਣ ਵਾਲਾ ਹਾਰਮੋਨ ਰਿਲੀਜ਼ ਹੁੰਦਾ। ਐਡਿਕਸ਼ਨ ਦਾ ਮਤਲਬ ਉਹੀ ਹੁੰਦਾ ਨਾ, ਵੀ ਜਿਹੜੇ ਕੰਮ ਨੂੰ ਵਾਰ ਵਾਰ ਕਰਕੇ ਸਾਨੂੰ ਇੱਕ ਖਾਸ ਕਿਸਮ ਦਾ ਆਨੰਦ ਜਿਹਾ ਮਿਲਦਾ, ਤੇ ਅਸਲ ਦੇ ਵਿੱਚ ਉਹ ਆਨੰਦ ਨਹੀਂ ਹੁੰਦਾ। ਤੇ ਫਿਰ ਉਹ ਆਨੰਦ ਦੇਣ ਵਾਲਾ ਜਿਹੜਾ ਸਾਨੂੰ ਹਾਰਮੋਨ ਆ, ਸੋਮਾ, ਇਹਦਾ ਜਿਹੜਾ ਸੋਰਸ ਆ, ਹੈਨਾ, ਜਦੋਂ ਉਹਦੇ ਚੋਂ ਕੋਈ ਚੀਜ਼ ਖੂਹ ਦੇ ਵਿੱਚੋਂ ਕੱਢੀ ਜਾਵਾਂਗੇ ਕੁਛ ਦੇਰ ਬਾਅਦ ਤਾਂ ਖਤਮ ਹੋ ਜਾ ਉਹਦੀ ਫੰਕਸ਼ਨਿੰਗ, ਖਰਾਬ ਹੋਊਗੀ ਨਾ, ਹੈਨਾ। ਇਸ ਤਰ੍ਹਾਂ ਫਿਰ ਉਹ ਫਿਰ ਉਹਨੂੰ ਹੋਰ ਚੀਜ਼ਾਂ ਦੇ ਵਿੱਚੋਂ ਆਨੰਦ ਆਉਣਾ ਬੰਦ ਹੋ ਜਾਂਦਾ, ਇਹਦੇ ਕਰਕੇ ਫਿਰ ਉਹ ਮਾਨਸਿਕ ਰੋਗੀ ਆ ਜਿਹੜਾ ਬਣਨ ਤੱਕ ਚਲਿਆ ਜਾਂਦਾ। ਵੈਸੇ ਤਾਂ ਇੰਸਟਾਗ੍ਰਾਮ ਵਾਲਿਆਂ ਨੇ ਵੀ ਪਹਿਲਾਂ ਕਿਹਾ ਕਿ ਜੇ ਜਿਹੜੇ ਬੱਚੇ ਆ ਉਹ ਗਲਤ ਸੋਚਣਗੇ, ਸਪੋਜ਼ ਉਹ ਸੁਸਾਈਡ ਕਰਨ ਵਾਲੀਆਂ ਗੱਲਾਂ ਬਾਰੇ ਸਰਚ ਕਰਨਗੇ, ਸੋਚਣਗੇ, ਤਾਂ ਅਸੀਂ ਕਈ ਦੇਸ਼ਾਂ ਦੇ ਵਿੱਚ ਕਿਹਾ, ਮੈਨੂੰ ਪਤਾ ਨਹੀਂ ਹੁਣ ਐਗਜੈਕਟਲੀ ਯਾਦ ਵੀ ਕਿਹੜੇ ਕਿਹੜੇ ਦੇਸ਼ ਦੇ ਵਿੱਚ ਉਹਨਾਂ ਨੇ ਇਹ ਗੱਲ ਕਿਸ ਕੰਟੈਕਸਟ ਦੇ ਵਿੱਚ ਕੀਤੀ ਹੈ, ਪਰ ਉਹਨਾਂ ਨੇ ਇਹ ਗੱਲ ਇੱਕ ਵਾਰੀ ਕਹੀ ਜ਼ਰੂਰ ਸੀ, ਬਈ ਅਸੀਂ ਫਿਰ ਪੇਰੈਂਟਸ ਨੂੰ ਸੂਚਿਤ ਕਰਾਂਗੇ, ਆਪਾਂ ਆਲੇ ਦੁਆਲੇ ਘਟਨਾਵਾਂ ਹੁੰਦੀਆਂ ਦੇਖਦੇ ਹਾਂ। ਚਲੋ, ਇਹ ਤਾਂ ਗੱਲ ਬੱਚਿਆਂ ਦੀ ਸੀਗੀ। ਵੈਸੇ ਸੋਸ਼ਲ ਮੀਡੀਆ ਓਵਰਆਲ, ਮੈਂ ਹੈਰਾਨ ਇਸ ਗੱਲ ਤੇ ਹੁੰਦਾ ਵੀ ਅਖਬਾਰਾਂ ਦਾ ਮਾਧਿਅਮ, ਟੀਵੀ ਦਾ ਮਾਧਿਅਮ, ਰੇਡੀਓ ਦਾ ਮਾਧਿਅਮ, ਜਦੋਂ ਤੋਂ ਸੋਸ਼ਲ ਮੀਡੀਆ ਆਇਆ ਨਾ, ਇਹ ਜਿਹੜੇ ਮਾਧਿਅਮ ਨੇ ਇਹਨਾਂ ਦੀ ਰੈਲੇਵੈਂਸ ਘਟਦੀ ਕਾਫੀ ਘਟ ਗਈ ਆ। ਇਹ ਮਾਧਿਅਮ ਲੋਕ ਯੂਜ਼ ਕਰਦੇ ਸੀ, ਅਖਬਾਰ ਤਾਂ ਤੁਸੀਂ ਦੇਖਦੇ ਹੁੰਦੇ, ਛੋਟੇ ਹੁੰਦੇ ਪਹਿਲਾਂ ਅਖਬਾਰ ਆਉਂਦਾ ਹੁੰਦਾ ਸੀ, ਖਾਸ ਕਰਕੇ ਸੈਟਰਡੇ ਸੰਡੇ ਜਿਹੜੇ ਵੀਕਐਂਡ ਦੇ ਅਖਬਾਰ ਹੁੰਦੇ ਸੀ, ਤੇ ਉਹਦੇ ਚ ਗਿਆਨ ਦੀਆਂ ਗੱਲਾਂ, ਖਬਰਾਂ, ਸਾਰਾ ਕੁਝ ਹੁੰਦਾ ਸੀ, ਆਰਟੀਕਲ ਹੁੰਦੇ ਸੀ, ਲੇਖ ਹੁੰਦੇ ਸੀ, ਰੋਜ਼ ਜਿਹੜਾ ਅਖਬਾਰ ਆਉਂਦਾ ਸੀ ਉਹਦੇ ਚ ਜਿਹੜਾ ਐਡੀਟਰ ਦਾ ਕਾਲਮ ਹੁੰਦਾ ਸੀ, ਲੋਕ ਪੜ੍ਹਦੇ ਹੁੰਦੇ ਸੀ, ਸਵੇਰੇ ਉੱਠ ਕੇ ਦੇਖਦੇ ਸੀ। ਕਾਫੀ ਲੋਕ ਸੀ ਜਿਹੜੇ ਮੁਲਾਜ਼ਮ ਹੋਏ ਜਾਂ ਜਿਹੜੇ ਸਮਾਜ ਨਾਲ ਜੁੜੇ ਹੋਏ ਲੋਕ ਆ, ਬਜ਼ੁਰਗ ਹੋਏ, ਸਿਆਣੇ ਲੋਕ ਜਿਹੜੇ ਖਬਰਾਂ ਪੜ੍ਹਦੇ ਹੁੰਦੇ ਸੀ, ਚਾਹ ਕਈ ਵਾਰੀ ਬਾਅਦ ਚ ਪੀਂਦੇ ਸੀ। ਹੈ ਦੇਖੋ ਉਹ ਵੀ ਅਡਿਕਸ਼ਨ ਹੈ ਨਾ, ਅਡਿਕਸ਼ਨ ਆਪਣੇ ਆਪ ਦੇ ਵਿੱਚ ਕਿਤਾਬ ਪੜ੍ਹਨਾ ਹੈ ਨਾ, ਉਹ ਵੀ ਅਡਿਕਸ਼ਨ ਆ। ਪਰ ਇੱਕ ਹੁੰਦਾ ਵੀ ਉਹ ਅਡਿਕਸ਼ਨ ਤੁਹਾਨੂੰ ਕਾਹਦੇ ਲਈ ਲੱਗ ਰਹੀ ਆ, ਕੀ ਚੰਗ ਲਈ ਲੱਗ ਰਹੀ ਆ? ਅਖਬਾਰ ਦੇ ਵਿੱਚੋਂ ਕੋਈ ਚੱਜ ਦਾ ਆਰਟੀਕਲ ਪੜ੍ਹ ਕੇ, ਐਡੀਟਰ ਦਾ ਕੋਈ ਕਾਲਮ ਪੜ੍ਹ ਕੇ, ਕੋਈ ਈਵਨ ਤੁਸੀਂ ਕਹਾਣੀਆਂ ਪੜ੍ਹ ਕੇ, ਕੋਈ ਸਾਹਿਤ ਪੜ੍ਹ ਕੇ, ਤੁਸੀਂ ਕੋਈ ਅਕਲ ਦੀ ਗੱਲ ਸਿੱਖਦੇ ਹੋ, ਕੋਈ ਕੰਮ ਦੀ ਗੱਲ ਸਿੱਖਦੇ ਹੋ, ਚਲੋ ਉਹਦੇ ਨਾਲ ਮਨੋਰੰਜਨ ਵਾਲਾ ਪੱਖ ਵੀ ਹੈਗਾ, ਸ਼ਾਰਟ ਸਟੋਰੀਜ਼, ਕਹਾਣੀਆਂ ਹੁੰਦੀਆਂ ਨੇ, ਇੱਕ ਤਾਂ ਉਹ ਚੀਜ਼ ਆ ਵੀ ਆਰਾਮ ਨਾਲ ਤੁਸੀਂ ਠੰਮੇ ਨਾਲ ਪੜ੍ਹੀ ਜਾਣਾ ਹੈਨਾ। ਹੈ ਅਡਿਕਸ਼ਨ, ਉਹ ਵੀ ਮੈਂ ਬਾਰ ਬਾਰ ਕਹੀ ਜਾਂਦਾ, ਪਰ ਉਹ ਜਿਹੜੀ ਅਡਿਕਸ਼ਨ ਆ ਉਹ ਚੰਗੇ ਪਾਸੇ ਅਡਿਕਸ਼ਨ। ਹੁਣ ਆਏ ਤਾਂ ਹੁਣ ਤੁਸੀਂ ਕਹਿ ਦੋਗੇ ਵੀ ਖੇਡਣ ਦੀ ਵੀ ਅਡਿਕਸ਼ਨ ਆ, ਬਿਲਕੁਲ ਅਡਿਕਸ਼ਨ ਆ ਜੀ, ਕਿਸੇ ਨੇ ਬਾਸਕਟਬਾਲ, ਵਾਲੀਬਾਲ ਖੇਡਣਾ, ਕਿਸੇ ਨੇ ਬਾਈਕਿੰਗ ਕਰਨੀ ਆ, ਸਵਿਮਿੰਗ ਕਰਨੀ ਆ, ਪਰ ਉਹ ਅਡਿਕਸ਼ਨ ਸਾਡੇ ਸਰੀਰ ਤੇ ਸਾਡੇ ਮਨ ਨੂੰ ਉਹਦੇ ਨਾਲ ਵਾਧਾ ਹੁੰਦਾ ਹੈਨਾ, ਇਸ ਕਰਕੇ ਉਹ ਚੰਗੀ ਆ ਅਡਿਕਸ਼ਨ। ਤੇ ਇੱਕ ਅਡਿਕਸ਼ਨ ਹੁੰਦੀ ਆ ਜਿਹਨੇ ਸਾਡੇ ਅੰਦਰੋਂ ਸਾਰਾ ਕੁਝ, ਸਾਡਾ ਸਾਹ ਸੂਤ ਕੇ ਲੈ ਜਾਣਾ, ਸਾਡਾ ਤੁਸੀਂ ਕਹਿ ਦੋ ਉਹਨੇ ਕਚੂੰਬਰ ਕੱਢ ਦੇਣਾ, ਸਾਨੂੰ ਨੈਗੇਟਿਵ ਪਾਸੇ ਲੈ ਜਾਣਾ, ਉਹ ਜਿਹੜੀ ਅਡਿਕਸ਼ਨ ਆ ਉਹ ਮਾੜੀ ਹੁੰਦੀ ਆ। ਇਹੋ ਜਿਹੀਆਂ ਜਿਹੜੀਆਂ ਇਹ ਨਸ਼ੇ ਵਾਲੀਆਂ ਜਿਹੜੀਆਂ ਚੀਜ਼ਾਂ ਨੇ, ਖਾਸ ਕਰਕੇ ਸੋਸ਼ਲ, ਜਿਹਦੇ ਚ ਕੱਢਣ ਪਾਉਣ ਨੂੰ ਕੁਛ ਨੀ, ਜਿਹਦੇ ਚ ਤੁਸੀਂ ਇਕੱਲਤਾ ਦੇ ਨਾਲ ਲੜਦੇ ਰਹਿੰਦੇ ਹੋ। ਕੱਲਿਆਂ ਬੈਠ ਕੇ ਸਾਨੂੰ ਲੱਗਦਾ ਵੀ ਤੁਹਾਨੂੰ ਨਜ਼ਾਰਾ ਆ ਗਿਆ, ਪਰ ਨਜ਼ਾਰਾ ਨੂੰ ਜਿਹੜਾ ਨਹੀਂ ਆਉਂਦਾ, ਅਸਲ ਚ ਨਜ਼ਾਰੇ ਲੈਣ ਵਾਲਾ ਖਜ਼ਾਨਾ ਤੁਹਾਡਾ ਜਿਹੜਾ ਉਹ ਖਾਲੀ ਹੋਈ ਜਾਂਦਾ ਹੁੰਦਾ। ਇਸ ਕਰਕੇ ਚੰਗੀ ਗੱਲ ਆ ਜੀ, ਬਹੁਤ ਦੇਸ਼ਾਂ ਦੇ ਵਿੱਚ ਆਵਾਜ਼ ਉੱਠ ਰਹੀ ਹੈ ਵੀ ਬੱਚਿਆਂ ਨੂੰ ਘੱਟੋ ਘੱਟ ਸੋਸ਼ਲ ਮੀਡੀਆ ਤੋਂ ਜਾਂ ਈਵਨ ਫੋਨ ਤੋਂ ਹੈਨਾ ਤੇ ਦੂਰ ਰੱਖਿਆ ਜਾਵੇ, ਕਿਉਂਕਿ ਬੱਚਿਆਂ ਦਾ ਸਰੀਰ ਆ ਜਿਹੜਾ ਉਹ ਵਧਣਾ ਫੁੱਲਣਾ ਹੁੰਦਾ ਹੈਨਾ। ਤੇ ਇਸ ਕਰਕੇ ਸਾਡੇ ਨਾਲ ਜੀ ਏਅਰ ਕੰਫਰਟ ਤੋਂ ਨੈਬ ਜੀ ਹਾਜ਼ਰ ਹੋਏ ਨੇ, ਉਹ ਕੁਝ ਗੱਲ ਕਰਨਾ ਚਾਹੁੰਦੇ ਨੇ ਕੋਈ। ਹਾਂਜੀ ਨਿੱਘਾ ਸਵਾਗਤ ਵੀਰ ਜੀ ਤੁਹਾਡਾ।
ਜਿਹੜਾ ਐਡੀਸ਼ਨ ਵਰਡ ਆ ਨਾ, ਉਹ ਵਰਡ ਉਹ ਆ ਕਿ ਜਿਹੜੀ ਬੈਡ ਲੱਤ ਆ ਵਰਡ ਆ, ਪਰ ਜਿੱਥੇ ਤੁਸੀਂ ਕਹੋ ਕਿ ਚੰਗੀਆਂ ਆਦਤਾਂ, ਅਖਬਾਰ ਪੜ੍ਹਨਾ, ਚੰਗੀ ਬੁੱਕ ਪੜ੍ਹਨੀ, ਐਕਸਰਸਾਈਜ਼ ਕਰਨੀ, ਔਰ ਹੋਰ ਕਈ ਚੀਜ਼ਾਂ ਜਿੱਥੇ ਆਪਾਂ ਇੱਕ ਸਾਡੇ ਸਰਵ ਪੱਖ ਨੂੰ ਉਜਾਗਰ ਕਰਦੇ ਹਾਂ, ਉੱਥੇ ਅਡਿਕਸ਼ਨ ਵਰਡ ਢੁਕਵਾ ਨਹੀਂ ਹੈਗਾ ਮੇਰੀ ਸੋਚ ਦਾ।
ਨਹੀਂ ਤੁਹਾਡੀ ਗੱਲ ਬਿਲਕੁਲ ਠੀਕ ਆ ਜੀ, 100% ਠੀਕ ਆ ਤੁਹਾਡੀ ਗੱਲ, ਮਾਫੀ ਚਾਹੁੰਦਾ ਮੈਂ, ਬਿਲਕੁਲ ਠੀਕ ਆ।
ਤੁਸੀਂ ਵਹਿਮ ਚੋ ਸਤਿ ਸ੍ਰੀ ਅਕਾਲ ਕਰਦਾ ਕਿ ਆਪਾਂ ਹਮੇਸ਼ਾ ਕਦੀ ਵੀ ਐਕਸਰਸਾਈਜ਼ ਨੂੰ ਡਿਕਟ ਨਹੀਂ ਕਰਦੇ। ਡਿਕਟ ਹੁੰਦਾ ਕਿ ਵਾਕਿਆ ਉਹ ਲੱਤ ਜਿਹੜੀ ਤੁਹਾਡੀ ਸਿਹਤ ਨੂੰ, ਸਮਾਜ ਨੂੰ, ਤੁਹਾਡੇ ਪਰਿਵਾਰ ਨੂੰ ਬੈਡ ਇਫੈਕਟ ਪਾਉਂਦੀ, ਉੱਥੇ ਆਪਾਂ ਢੁਕਵਾ ਵਰਡ ਯੂਜ ਕਰਦੇ ਹਾਂ। ਤੇ ਬਾਕੀ ਮੇਰੇ ਨਾਲ ਚੰਦਰ ਸੰਧੂ ਆ ਨਾਵਲ ਕੰਫਰਟ ਤੋਂ, ਤੇ ਤੁਹਾਡਾ ਪਹਿਲੀ ਵੀ ਮੁਲਾਕਾਤ ਹੋ ਰਹੀ ਹੈ ਵੈਸੇ, ਤੇ ਰਾਣਾ ਭਾਈ ਨੇ ਕਿਹਾ ਕਿ ਇੱਥੇ ਵੀ ਮੁਲਾਕਾਤ ਹੋਈ, ਸਟੂਡੀਓ ਵੀ ਆਇਆ ਵਾ, ਤੇ ਅੱਜ ਤੁਹਾਡੇ ਸੋਚਾਂ ਨੂੰ ਕੋਈ ਡੀਲਾ ਦੇ ਦਿੰਦੇ ਆ, ਗਰਮੀ ਨਾ ਮੁੱਕ ਗਿਆ।
ਹਾਂਜੀ ਸੰਧੂ ਸਾਹਿਬ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ, ਵੈਸੇ ਤੁਹਾਡਾ ਮੁਲਾਕਾਤ ਹੋ ਸਕੀ ਮੇਰੀ,
ਬਿਲਕੁਲ।
ਅਸਲ ਚ ਮੈਂ ਜੀ ਇਹ ਚਾਹੁੰਦਾ ਹੁਣ ਨਾ, ਕਾਫੀ ਐਨਪਰ ਜਦੋਂ ਰਿਬੇਟ ਪ੍ਰੋਗਰਾਮ ਚੱਲਦੇ ਪਏ, ਈਵਨ ਕਿ ਜਿੱਥੇ ਫਾਰਮ ਹਾਊਸ ਆ, ਤੁਸੀਂ ਸ਼ਾਇਦ ਰਜਿਸਟਰ ਦਾ ਕੰਮ ਕਰਦੇ, ਜਿੱਥੇ ਵੀ ਫਾਰਮ ਹਾਊਸ ਆ, ਉੱਥੇ ਐਨਪਰੇ ਚ ਤੁਹਾਨੂੰ ਇੱਕ ਤੇ $10,000 ਦੀ ਰਿਬੇਟ ਦੇ ਰਹੀ ਆ ਕਿ ਤੁਸੀਂ ਆਪਣਾ ਜਿਹੜਾ ਹੀਟਿੰਗ ਸਿਸਟਮ ਆ, ਪ੍ਰਪੇਨ ਤੇ ਆ, ਓਇਲ ਤੇ ਆ, ਜਾਂ ਉਹ ਹਾਈਡਰੋ ਤੇ ਆ, ਉੱਥੇ ਤੁਸੀਂ $10,000 ਦੇ ਆਪਣੇ ਲੈ ਸਕਦੇ। ਈਵਨ ਕਿ $6,250 ਹੀਟ ਪੰਪ ਤੇ, ਜਿਹੜੇ ਕਿ ਫ੍ਰੀ ਆਫ ਕਾਸਟ ਆ, ਤੁਹਾਨੂੰ 6 ਹਫ਼ਤੇ ਤੁਹਾਡੇ ਨਾਂ ਦੇ ਉੱਪਰ ਚੈੱਕ ਆ ਜਾਏਗਾ, ਤੁਸੀਂ ਫ੍ਰੀ ਹੀਟ ਪੰਪ ਲਵਾ ਸਕਦੇ ਹੋ, $10,000 ਦੇ ਐਕਸਟਰਾ ਫ੍ਰੀ ਆਪਣੇ ਲੈ ਸਕਦੇ ਹੋ। ਇੱਦਾਂ ਜਿੱਥੇ ਰੈਜੀਡੈਂਸ਼ੀਅਲ ਆ, ਐਨਬ੍ਰਿਜ ਆ, ਉੱਥੇ $5,000 ਦੇ ਆ, ਉੱਥੇ ਹੀਟ ਪੰਪ ਤੇ $2,000 ਦੀ ਰਿਬੇਟ ਆ। ਈਵਨ ਕਿ ਥਰਮੋਸਟੇਟ ਦੇ ਵੀ ਰਿਬੇਟ ਪ੍ਰੋਗਰਾਮ ਹੈਗਾ ਕਿ ਜੇ ਤੁਸੀਂ $179 ਲੈਂਦੇ ਹੋ ਤੇ ਐਨਬ੍ਰਿਜ ਤੁਹਾਨੂੰ $100 ਦੀ ਰਿਬੇਟ ਦਿੰਦੀ, ਭਾਵੇਂ ਤੁਸੀਂ ਪਹਿਲਾਂ ਲੈ ਲਓ ਜਾਂ ਬਾਅਦ ਚ ਲੈ ਲਓ। ਬਾਕੀ ਕੋਈ ਏਸੀ ਦੀ ਕੋਈ ਸਰਵਿਸ ਆ, ਕੋਈ ਗੈਸ ਸਟੈਂਡ ਆ, ਵਾਟਰ ਹੀਟਰ ਆ, ਕੋਈ ਤੁਹਾਡਾ ਸਰੋਤਾ ਕਾਲ ਕਰੇ, ਆਪਾਂ ਆਲਵੇਜ ਹਾਜ਼ਰ ਆ। ਨੰਬਰ ਤੁਸੀਂ ਦੇ ਦਿਓ ਸੰਜੀ ਜੀ, ਬਹੁਤ ਚੰਗਾ ਲੱਗਾ ਤੁਹਾਡਾ।
ਨੰਬਰ ਇੱਕ ਵਾਰੀ ਬੋਲ ਕੇ ਜਾਓ ਤੁਸੀਂ।
ਮੇਰਾ ਨੰਬਰ ਹੈਗਾ ਜੀ 647-706-4640 6477-706-6640। ਥੈਂਕ ਯੂ ਸਰ,
ਮਿਹਰਬਾਨੀ ਜੀ, ਮਿਹਰਬਾਨੀ, ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਦੇਖੋ ਦੋਸਤੋ, ਸਾਡੇ ਜਿਹੜੇ ਸਰੋਤੇ ਨੇ ਉਹ ਕਿੰਨੇ ਚੰਗੇ ਨੇ, ਕਿੰਨੇ ਸਿਆਣੇ ਨੇ, ਉਹਨਾਂ ਨੇ ਦੱਸਤਾ ਵੀ ਉਹ ਇਹ ਪੋਜ਼ਿਟਿਵ ਜਿਹੜੀ ਗੱਲ ਆ ਨਾ, ਪੋਜ਼ਿਟਿਵ ਨੂੰ ਆਪਾਂ ਐਡਿਕਸ਼ਨ ਨਹੀਂ ਕਹਿਣਾ। ਮੈਂ ਮਾਫੀ ਚਾਹੁੰਦਾ ਜੀ ਆਪਣੇ ਵਰਡਸ ਲਈ, ਕਈ ਵਾਰੀ ਢੁਕਵਾਂ ਵਰਡ ਦਿਮਾਗ ਦੇ ਵਿੱਚ ਨਹੀਂ ਆਉਂਦਾ ਗਾ, ਪਰ ਇਹ ਆ ਵੀ ਆਦਤ ਹੋਣਾ ਚੰਗੀਆਂ ਚੀਜ਼ਾਂ ਦੀ, ਹਨਾ। ਇੱਕ ਹੁੰਦਾ ਭੈੜੀ ਲੱਤ ਹੋਣਾ, ਉਹ ਐਕਸਪਲੇਨ ਕਰਕੇ ਗਏ ਨੇ ਵੀਰ ਜੀ। ਇੱਕ ਹੁੰਦਾ ਵੀ ਚੰਗੀ, ਦੇਖੋ ਉਹਦੀ ਵੀ ਆਪਾਂ ਨੂੰ ਲੋੜ ਮਹਿਸੂਸ ਹੁੰਦੀ, ਜਿਹੜੇ ਸਵੇਰੇ ਉੱਠ ਕੇ ਸੈਰ ਕਰਨਾ ਜਾਂ ਸ਼ਾਮ ਨੂੰ ਸੈਰ ਕਰਨਾ, ਭੱਜਣਾ, ਦੌੜਨਾ, ਯੋਗਾ ਕਰਨਾ, ਕੋਈ ਗੇਮ ਖੇਲਣਾ, ਹੈਨਾ, ਜਾਂ ਲੋਕ ਸੇਵਾ ਕਰਨਾ, ਇਹ ਵੀ ਬਹੁਤ ਵੱਡੀ ਗੱਲ ਆ। ਸਾਡੇ ਇੱਥੇ ਸਹਾਇਤਾ ਸੰਸਥਾ ਵਾਲੇ ਨੇ, ਉਹ ਵੇਖਣ ਵਾਲਾ ਹੁੰਦਾ ਉਹਨਾਂ ਦਾ ਚਾਅ, ਜਦੋਂ ਕਿਸੇ ਦੀ ਮਦਦ ਕਰ ਰਹੇ ਹੁੰਦੇ ਆ ਵੀ ਕੋਈ ਪੇਸ਼ੈਂਟ ਆ ਜਾਂ ਕਿਸੇ ਨੂੰ ਹੈਲਪ ਦੀ ਲੋੜ ਆ ਪੰਜਾਬ ਦੇ ਵਿੱਚ, ਜਾਂ ਇੱਥੇ ਵੀ ਕਈ ਵਾਰੀ ਉਹ ਕਮਿਊਨਿਟੀ ਕਲੀਨਿੰਗ ਜਿਹਨੂੰ ਕਹਿੰਦੇ ਆ ਵੀ ਪਾਰਕਾਂ ਦੇ ਵਿੱਚੋਂ ਕਾਗਜ਼ ਪੱਤਰ ਇੱਧਰ ਉੱਧਰ ਜਿਹੜੇ ਲੋਕਾਂ ਨੇ ਗਾਰਬੇਜ ਸਿੱਟਿਆ ਹੁੰਦਾ ਉਹ ਇਕੱਠਾ ਕਰਦੇ, ਉਹਨਾਂ ਦਾ ਚਾਅ ਦੇਖਣ ਵਾਲਾ ਹੁੰਦਾ, ਜਾਂ ਸਾਡੇ ਦੋਸਤ ਮਿੱਤਰ ਨੇ ਜਿਹੜੇ ਉਹ ਲੰਗਰ ਦੀ ਸੇਵਾ ਕਰਦੇ ਹੁੰਦੇ, ਕਿਸੇ ਵੀ ਚੀਜ਼ ਦੀ ਸੇਵਾ ਕਰਨਾ, ਹਨਾ, ਤੇ ਉਹਨਾਂ ਦਾ ਚਾਅ ਵੇਖਣ ਵਾਲਾ ਹੁੰਦਾ, ਉਹ ਚੰਗੇ ਪਾਸੇ ਹੁੰਦੀਆਂ ਸਾਡੀਆਂ ਆਦਤਾਂ। ਸਾਡਾ ਸਰੀਰ, ਸਾਡਾ ਮਨ ਕਹਿੰਦਾ ਵੀ ਨਹੀਂ, ਆਪਾਂ ਨਾ ਫਟਾਫਟ ਹਿੰਮਤ ਮਾਰ ਕੇ ਆਹ ਕੰਮ ਆ ਜਿਹੜਾ ਕਰ ਲਈਏ। ਐਡਿਕਸ਼ਨ ਹੁੰਦਾ ਮਤਲਬ ਜਿਹੜੀ ਬੈਡ ਹੈਬਿਟ ਸਾਨੂੰ ਪੈ ਜੇ ਮਾੜੀ ਆਦਤ, ਤੇ ਛੁਟਕਾਰਾ ਪਾਉਣਾ ਨਾ ਜਦੋਂ ਆਦਤ ਪੈ ਜੇ, ਉਹ ਜੀ ਐਡਿਕਸ਼ਨ ਹੋ ਜੇ, ਉਹਦੇ ਤੋਂ ਬਹੁਤ ਔਖਾ ਹੁੰਦਾ। ਇਹ ਆਪਣੇ ਆਪ ਦੇ ਵਿੱਚ ਪੂਰਾ ਸਟਰਗਲ ਹੁੰਦਾ। ਕਦੇ ਸਾਈਕੈਟ੍ਰਿਸਟ ਜਾਂ ਸਾਈਕੋਲੋਜਿਸਟ ਹੁੰਦੇ ਆ, ਖਾਸ ਕਰਕੇ ਉਹਨਾਂ ਨੂੰ ਪੁੱਛੋ, ਪੂਰੇ ਦਾ ਪੂਰਾ ਉਹਨਾਂ ਨੂੰ ਫਿਰ ਪਲਾਨ ਬਣਾਉਣਾ ਪੈਂਦਾ, ਕਿਉਂਕਿ ਜਿਹਨਾਂ ਨੂੰ ਮਾੜੀਆਂ ਆਦਤਾਂ ਪੈ ਜਾਣ, ਉਹ ਮਾਨਸਿਕ ਰੋਗ ਹੁੰਦਾ, ਮਾਨਸਿਕ ਰੋਗੀਆਂ ਨੂੰ ਠੀਕ ਕਰਨ ਲਈ ਫਿਰ ਉਹ ਪੂਰੇ ਦਾ ਪੂਰਾ ਇੱਕ ਪ੍ਰੋਸੈਸ ਹੁੰਦਾ, ਉਹਦੇ ਵਿੱਚੋਂ ਨਿਕਲਣਾ ਪੈਂਦਾ। ਸੋਸ਼ਲ ਮੀਡੀਆ, ਜਿਹੜਾ ਗੱਲ ਇਹਦੀ ਚੱਲ ਰਹੀ ਸੀ ਵੀ ਸੋਸ਼ਲ ਮੀਡੀਆ ਨਾ ਸਾਨੂੰ ਆਲੇ ਦੁਆਲੇ ਨਾਲੋਂ ਤੋੜ ਦਿੰਦਾ, ਸਾਨੂੰ ਸਮੱਸਿਆ ਇਹ ਨਾ ਇਹਦਾ ਸਮਾਜ ਲਈ ਇਹਦੇ ਵਿੱਚ ਆਉਂਦਾ, ਸੋਸ਼ਲ ਮੀਡੀਆ ਵੀ ਸਮਾਜ ਦਾ ਮੀਡੀਆ, ਪਰ ਅਸਲ ਦੇ ਵਿੱਚ ਇਹ ਅਖੀਰ ਦੇ ਉੱਤੇ ਬੰਦਾ ਜਿਹੜਾ ਇਹਦਾ ਆਦੀ ਹੋ ਜਾਂਦਾ ਨਾ, ਉਹ ਇਕੱਲਤਾ ਦਾ ਸ਼ਿਕਾਰ ਹੋ ਜਾਂਦਾ। ਨੁਕਸ ਉਹਦੇ ਚ ਅੱਖਾਂ ਦੇ ਨੁਕਸ, ਦਿਮਾਗ ਦੇ ਨੁਕਸ, ਹੈ ਜੀ ਹੱਥਾਂ ਦੀਆਂ ਉਂਗਲਾਂ ਦੇ ਨੁਕਸ, ਤੁਸੀਂ ਵੇਖਿਓ ਸਹੀ ਜਿਹੜੇ ਅਡਿਕਟਡ ਹੁੰਦੇ ਨੇ ਉਹਨਾਂ ਚ ਕੀ ਕੀ ਨੁਕਸ ਪੈਂਦੇ ਨੇ, ਤੇ ਬਾਕੀ ਜਿਹੜੇ ਇਹਦੇ ਤੇ ਰਿਲਾਈ ਕਰਦੇ ਨੇ ਟੋਟਲੀ, ਦੇਖੋ ਅਗੇਨ ਮਾੜੀ ਤੋਂ ਮਾੜੀ ਚੀਜ਼ ਦੇ ਵਿੱਚ ਵੀ ਕੋਈ ਚੰਗਾ ਪੱਖ ਹੋ ਸਕਦਾ, ਜਿਹੜੇ ਤਾਂ ਸਿਰਫ ਇਹਨੂੰ ਇੰਨਾ ਕੁ ਯੂਜ਼ ਕਰਦੇ ਨੇ ਸੋਸ਼ਲ ਮੀਡੀਆ ਨੂੰ ਬਈ ਕੋਈ ਉਹਨੂੰ ਵਧੀਆ ਸੋਹਣੇ ਆਰਟੀਕਲ ਪੜ੍ਹਨ ਲਈ, ਕੋਈ ਲਿੰਕਸ ਆ ਜਿਹੜੇ ਉਹਦੇ ਲਈ, ਕੋਈ ਬਿਜ਼ਨਸ ਦੇ ਤੌਰ ਦੇ ਉੱਤੇ ਯੂਜ਼ ਕਰ ਰਿਹਾ ਇਹਨੂੰ ਆਪਣਾ ਐਕਸਪੋਜ਼ਰ ਕਰਨ ਲਈ, ਉਨੇ ਕੁ ਲੈਵਲ ਤੇ ਤਾਂ ਠੀਕ ਹੁੰਦਾ, ਪਰ ਸਵੇਰ ਤੋਂ ਸ਼ਾਮ ਤੱਕ ਸਾਰਾ ਦਿਨ ਬੈਠੇ ਰਹਿਣਾ ਤੁਸੀਂ ਇਹਦੇ ਉੱਤੇ ਸੋਸ਼ਲ ਮੀਡੀਆ ਤੇ, ਹਨਾ, ਇਹ ਆਦਤ ਮਾੜੀ ਹੈ, ਇਹਨੂੰ ਸਿਆਣੇ ਲੋਕਾਂ ਨੂੰ ਵੀ ਛੱਡਣਾ ਚਾਹੀਦਾ, ਇਹ ਨੀ ਵੀ 16 ਸਾਲ ਦੇ ਬੱਚਿਆਂ ਲਈ ਇਹ ਕੀਤਾ ਵੀ ਨਹੀਂ, ਵੱਡਿਆਂ ਲਈ ਵੀ ਹੁਣ ਨੀ ਉਹ ਖਤਰਨਾਕ ਆ, ਹਨਾ। ਸੋਸ਼ਲ ਮੀਡੀਆ ਤੇ ਫਿਰ ਜਿਹੜੇ ਕ੍ਰਿਮੀਨਲਸ ਨੇ ਉਹ ਕਈ ਵਾਰੀ ਬਜ਼ੁਰਗਾਂ ਨੂੰ ਵੀ ਟਾਰਗੇਟ ਕਰਦੇ ਨੇ, ਉਹ ਕਈ ਵਾਰੀ ਔਰਤਾਂ ਨੂੰ ਟਾਰਗੇਟ ਕਰਦੇ ਨੇ, ਬੱਚਿਆਂ ਨੂੰ ਆਮ ਹੀ ਟਾਰਗੇਟ ਕਰਦੇ ਨੇ, ਇਸ ਕਰਕੇ ਇਹਦੇ ਤੇ ਕੰਟਰੋਲ ਹੋਣਾ ਬੇਹੱਦ ਜ਼ਰੂਰੀ ਆ। ਆਪਾਂ ਐਂ ਕਰਦੇ, ਆਪਾਂ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮਿਲਦੇ ਹਾਂ।
ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484,
905-915-8484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ। ਉਜੀ ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰੋਪਰਟੀ ਦੇ ਭਾਗ ਜਗਾਵੇ, ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਅਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੀਲ ਮੁੰਡੀ।
ਕਾਲ ਕਰੋ 416-213-1313, 416-213-1313,
7895 Tranmere Drive 206, Mississauga, ਡੀਲ ਮੁੰਡੀ ਰੀਅਲ ਸਟੇਟ ਐਕਸਪਰਟ।
ਓਏ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ, ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ, ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਟ ਹਾਲ ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪਰੈਂਜਾ ਬੈਂਕੁਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼, ਰਿਸੈਪਸ਼ਨਸ, ਪ੍ਰੀ ਵੈਡਿੰਗ ਫੰਕਸ਼ਨਸ, ਐਨੀਵਰਸਰੀਜ਼, ਬਰਥਡੇਜ਼, ਕਾਰਪੋਰੇਟ ਇਵੈਂਟਸ, ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪਰੈਂਜਾ ਬੈਂਕਵਿਟ ਹਾਲ, 510 ਡੀਅਰਹਰਸਟ ਡਰਾਈਵ, ਬ੍ਰੈਂਪਟਨ। ਕਾਲ ਕਰੋ 905-793-3458, 905-793-3458।
ਅਪਲਾਇੰਸ ਜੰਕਸ਼ਨ, ਜੇ ਤੁਸੀਂ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਜਾਂ ਫਿਰ ਬਿਲਟ ਇਨ ਕਿਚਨ ਲੈਣੀ ਹੈ, ਜਾਂ ਫਿਰ ਛੋਟੇ ਤੋਂ ਛੋਟਾ ਤੇ ਵੱਡੇ ਤੋਂ ਵੱਡਾ ਟੀਵੀ ਸਸਤੇ ਭਾਅ ਲੈਣਾ ਚਾਹੁੰਦੇ ਹੋ, ਤਾਂ ਅਪਲਾਇੰਸ ਜੰਕਸ਼ਨ ਤੇ ਪਹੁੰਚੋ। 2 locations ਟੂ ਸਰਵ ਯੂ, 20 ਕਲਾਰਕ ਬੁਲੇਵਾਰਡ, ਏਅਰਪੋਰਟ ਦੇ ਕਲਾਰਕ ਦੇ ਲਾਗੇ, ਤੇ ਦੂਜੀ ਲੋਕੇਸ਼ਨ 30 Rivermount Road, Unit 2C ਦੇ ਵਿੱਚ, 905-450-0053, 905-450-0054। ਅਪਲਾਇੰਸ ਜੰਕਸ਼ਨ ਹਰ ਕੀਮਤ ਨੂੰ ਬੀਟ ਕਰਨਗੇ।
ਰਾਈਜ਼ ਸੀਪੀਏ LLP ਵਾਲੇ ਸਰਦਾਰ ਮਨਪ੍ਰੀਤ ਸਿੰਘ ਬਰਾੜ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਜੀ। ਸੀਪੀਏ ਨੇ ਇਹ ਅਕਾਊਂਟਸ ਸਰਵਿਸਿਜ਼ ਦਿੰਦੇ ਨੇ ਤੇ ਅਕਾਊਂਟੈਂਟ ਨੇ ਕਹਿ ਲਓ ਮਨਪ੍ਰੀਤ ਸਿੰਘ ਬਰਾੜ। ਇਹਨਾਂ ਦਾ ਆਫਿਸ ਆ ਜਿਹੜਾ 1625 Steel Avenue ਈਸਟ ਬ੍ਰੈਂਪਟਨ ਦੇ ਵਿੱਚ, ਸਟੀਲਜ਼ ਦੇ ਐਡਵਾਂਸ ਦੇ ਇੰਟਰਸੈਕਸ਼ਨ ਕੋਲੇ ਆ, ਜਾਂ ਕਹਿ ਲਓ ਸਟੀਲਜ਼ ਤੇ ਡਿਕਸੀ ਦੇ ਇੰਟਰਸੈਕਸ਼ਨ ਕੋਲੇ ਆ। 647-847-1000 ਇਹਨਾਂ ਦਾ ਨੰਬਰ ਆ, 6478471000। ਟੈਕਸ ਸਰਵਿਸਿਜ਼ ਇਹ ਪ੍ਰੋਵਾਈਡ ਕਰਦੇ ਨੇ, ਪਰਸਨਲ ਜਾਂ ਸੈਲਫ ਇੰਪਲੋਇਡ ਟੈਕਸ ਈ ਫਾਈਲ ਕਰਨਾ, ਕਾਰਪੋਰੇਟ ਟੈਕਸਿਸ, ਐਸਟੇਟ ਟਰੱਸਟ ਰਿਟਰਨਸ, ਪਾਰਟਨਰਸ਼ਿਪ ਟੈਕਸ ਰਿਟਰਨਸ, ਜਾਂ ਨਾਟ ਫਾਰ ਪ੍ਰੋਫਿਟ ਤੁਹਾਡੀ ਕੋਈ ਆਰਗੇਨਾਈਜੇਸ਼ਨ ਉਹਦੀਆਂ ਟੈਕਸ ਰਿਟਰਨਸ ਫਾਈਲ ਕਰਨੀਆਂ, ਤੁਹਾਨੂੰ ਅਕਾਊਂਟਿੰਗ ਸਰਵਿਸ ਚਾਹੀਦੀਆਂ, ਫਾਈਨੈਂਸ਼ੀਅਲ ਸਟੇਟਮੈਂਟ, ਪ੍ਰੋਜੈਕਸ਼ਨ ਰਿਪੋਰਟਸ, ਬੁੱਕ ਕੀਪਿੰਗ, HST, WSIB, ਪੇਰੋਲ ਸਪੋਰਟ ਚਾਹੀਦੀ ਆ, HST ਰਿਬੇਟ ਐਪਲੀਕੇਸ਼ਨ ਲਾਉਣੀ ਆ, ਤੇ ਮਤਲਬ ਕਹਿ ਦੋ ਜੀ ਅਕਾਊਂਟਸ ਦੇ ਕਿਤੇ ਨਾਲ ਜਿਹੜੀਆਂ ਸਾਰੀਆਂ ਸੇਵਾਵਾਂ ਨੇ ਉਹ ਦਿੰਦੇ ਨੇ। ਐਡਵਾਈਜ਼ਰੀ ਸਰਵਿਸ ਚਾਹੀਦੀਆਂ, ਕਾਰਪੋਰੇਟ ਰੀਆਰਗੇਨਾਈਜੇਸ਼ਨ, ਐਸਟੇਟ ਫਰੀਜ਼, ਸਾਨੂੰ CRA ਆਡਿਟ ਜਾਂ ਨੋਟਸ ਆਫ ਓਬਜੈਕਸ਼ਨ, ਕੋਈ ਸ਼ੇਅਰ ਐਸੈਟ ਸੇਲ ਐਂਡ ਪਰਚੇਜ਼, ਹੈ ਨਾ, ਇਹਦੇ ਲਈ ਇਹ ਕੰਮ ਕਰਦੇ ਨੇ। ਤੇ ਇਹਨਾਂ ਦਾ ਨੰਬਰ ਆ ਜਿਹੜਾ ਤੁਹਾਨੂੰ ਦੇਤਾ, 6478471000। ਪ੍ਰੋਫੈਸ਼ਨਲ ਅਕਾਊਂਟੈਂਟ ਨੇ ਤੇ ਤੁਸੀਂ ਇਹਨਾਂ ਕੋਲੇ ਜਾਓ, ਕੋਈ ਵੀ ਰਾਇ ਮਸ਼ਵਰਾ ਕਰਨਾ ਕਰੋ, ਇਹ ਬਹੁਤ ਜ਼ਰੂਰੀ ਹੁੰਦਾ ਜੀ ਕਿਸੇ ਸਿਆਣੇ ਪ੍ਰੋਫੈਸ਼ਨਲ ਅਕਾਊਂਟੈਂਟ ਨਾਲ ਗੱਲਬਾਤ ਕਰਨਾ। ਸਾਡਾ ਸਾਰਾ ਟਾਈਮ ਦੇਖੋ ਪੈਸੇ ਕਮਾਉਣ ਤੇ ਲੱਗਦਾ, ਮਿਹਨਤ ਕਰੀ ਜਾਂਦੇ ਸਵੇਰ ਤੋਂ ਸ਼ਾਮ, ਵਿਹਲੇ ਨਹੀਂ ਬੈਠਣਾ ਕਹਿੰਦੇ ਆਪਾਂ। ਕੰਮ ਕਰ ਲੋ ਥੋੜਾ ਜਿਹਾ ਹਨਾ, ਪਰ ਕੰਮ ਕੀਤਾ ਹੋਇਆ ਕਮਾਇਆ ਹੋਇਆ ਜਿਹੜਾ ਪੈਸਾ ਉਹਦੀ ਪਲੈਨਿੰਗ ਵੀ ਓਨੀ ਜ਼ਰੂਰੀ ਆ ਹਨਾ। ਕਈ ਵਾਰੀ ਸਾਡੇ ਮਨ ਦੇ ਵਿੱਚ ਗਲਤ ਧਾਰਨਾਵਾਂ ਹੁੰਦੀਆਂ, ਐਂ ਕਰਕੇ ਆਹ ਕਰ ਲਈਏ ਆਹ ਕਰ ਲਈਏ, ਚਾਰ ਕੁ ਪੈਸੇ ਟੈਕਸ ਬਚ ਜਾਣ। ਜੇ ਹੁਣ ਚਾਰ ਪੈਸੇ ਟੈਕਸ ਬਚਾ ਲਓਗੇ ਨਾ, ਸਰਕਾਰ ਆ ਜਿਹੜੀ ਤੁਹਾਡੇ ਨਾਲੋਂ ਸਿਆਣੀ ਆ, ਪਰ ਕਈ ਪੱਖਾਂ ਤੋਂ ਸਿਆਣੀ ਹੈ ਵੀ ਨਹੀਂ, ਉਹਦੇ ਬਾਰੇ ਵੀ ਗੱਲ ਕਰ ਲਾਂਗੇ ਹਨਾ। ਸਰਕਾਰ ਆ ਜਿਹੜੀ ਜਾਂ ਸਿਸਟਮ ਇਹੋ ਜਿਹਾ, ਜੇ ਚਾਰ ਪੈਸੇ ਅੱਜ ਬਚਾ ਲੈ ਨਾ ਤੇ ਡਬਲ ਟ੍ਰਿਪਲ ਕਰਕੇ 8 ਪੈਸੇ 12 ਪੈਸੇ ਤੁਹਾਡੀ ਜੇਬ ਚੋਂ ਕੱਢ ਲੈਣ ਨੇ। ਇਸ ਕਰਕੇ ਬਚਾਉਣ ਦੇ ਚੱਕਰ ਦੇ ਵਿੱਚ ਕਿਤੇ ਵੱਧ ਟੈਕਸ ਨਾ ਬਾਅਦ ਚ ਪੇ ਕਰ ਲਿਓ, ਤੁਹਾਨੂੰ ਪਤਾ ਹਨਾ। ਵਧੀਆ ਸਿਆਣੇ ਅਕਾਊਂਟੈਂਟ ਕੋਲੇ ਜਾਓ ਤੇ ਉਹਨਾਂ ਨੇ ਤੁਹਾਨੂੰ ਚੰਗੀ ਸਿਆਣੀ ਸਲਾਹ ਦੇਣੀ ਆ। ਪਰ ਕਈ ਵਾਰੀ ਐਂ ਹੁੰਦਾ ਆਪਣੇ ਬੰਦਿਆਂ ਨੂੰ ਵੀ ਚਾਰ ਪੈਸੇ ਬਚਣੇ ਚਾਹੀਦੇ ਆ ਹਨਾ, ਉਹ ਫਲਾਨਾ ਅਕਾਊਂਟੈਂਟ ਆ ਜਿਹੜਾ ਉਹ ਜੀ ਟੈਕਸ ਬਚਾ ਦਿੰਦਾ ਸਾਡਾ, ਤੇ ਮਗਰੋਂ ਪਤਾ ਲੱਗਦਾ ਚਿੱਠੀਆਂ ਬਰਾਊਨ ਜੀਆਂ ਜਦੋਂ ਆਉਂਦੀਆਂ ਨਾ ਡੱਬੇ ਭਰੇ ਪਏ ਹੁੰਦੇ ਆ, ਫਿਰ ਕਹਿੰਦੇ ਉਹ ਰੋਜ਼ ਹੀ ਚਿੱਠੀਆਂ ਆਈ ਜਾਂਦੀਆਂ ਸੀ ਆਰ ਏ ਦੀਆਂ ਹਨਾ। ਇਸ ਕਰਕੇ ਪ੍ਰੋਫੈਸ਼ਨਲ ਅਕਾਊਂਟੈਂਟ ਕੋਲੇ ਜਾਓ, ਠੀਕ ਹੈ ਨਾ। ਤੇ ਹੋਰ ਵੀ ਪ੍ਰੋਫੈਸ਼ਨਲ ਅਕਾਊਂਟੈਂਟ ਬਹੁਤ ਨੇ, ਪਰ ਜਿਹੜੇ ਸਰਦਾਰ ਮਨਪ੍ਰੀਤ ਸਿੰਘ ਬਰਾੜ ਨੇ, ਇੱਕ ਵਾਰੀ ਇਹਨਾਂ ਨਾਲ ਤੁਸੀਂ ਨਾ ਮੁਲਾਕਾਤ ਕਰਕੇ ਆਓ ਜ਼ਰੂਰ। ਤੇ ਨੰਬਰ ਇਹਨਾਂ ਦਾ ਮੈਂ ਤੁਹਾਨੂੰ ਦੇਤਾ ਜੀ, 6478471000। ਹੁਣ ਤੁਸੀਂ ਕਹੋਗੇ ਵੀ ਨਾਲੇ ਸਰਕਾਰ ਨੂੰ ਚੰਗੀ ਕਹਿ ਗਿਆ ਤੇ ਨਾਲੇ ਕਹਿ ਗਿਆ, ਕਈ ਪੱਖਾਂ ਤੋਂ ਚੰਗੀ ਵੀ ਨਹੀਂ ਹੁੰਦੀ। ਚਲੋ ਜਦੋਂ ਆਪਾਂ ਸਰਕਾਰ ਨਾ, ਇੱਕ ਬਹੁਤ ਵੱਡਾ ਵਰਡ ਆ ਹਨਾ, ਇਹਦੇ ਘੇਰੇ ਚ ਸਾਰਾ ਕੁਛ ਆ ਜਾਂਦਾ। ਮਤਲਬ ਸਰਕਾਰ ਦਾ ਕੰਮ ਹੁੰਦਾ ਵੀ ਆਲੇ ਦੁਆਲੇ ਜਿੰਨਾ ਵੀ ਕੁਛ ਹੋ ਰਿਹਾ ਉਹਦੀ ਨਿਗਰਾਨੀ ਕਰਨਾ, ਪਰ ਕਈ ਵਾਰੀ ਸਰਕਾਰ ਜਿਹੜੀ ਉਹ ਸਰਾਣੇ ਥੱਲੇ ਬਾਂਹ ਦੇ ਕੇ ਸੌ ਜਾਂਦੀ ਆ, ਪਤਾ ਹੀ ਨਹੀਂ ਲੱਗਦਾ ਕੀ ਹੋਈ ਜਾਂਦਾ। ਆ ਕਹਿੰਦੇ ਅਸੀਂ ਹੱਸਦੇ ਹੁੰਦੇ ਸੀਗੇ ਵੀ ਜਦੋਂ ਕੋਈ ਬੰਦਾ ਕਾਰ ਚਲਾਉਂਦਾ ਨਾ, ਆਪਾਂ ਕਹਿੰਦੇ ਯਾਰ ਬਿਨਾਂ ਲਾਇਸੈਂਸ ਤੋਂ ਕਾਰ ਕਿਵੇਂ ਚਲਾ ਦੂ ਹਨਾ, ਬਿਨਾਂ ਲਾਇਸੈਂਸ ਤੋਂ ਟਰੱਕ ਕਿਵੇਂ ਚੱਲ ਪਊਗਾ। ਹਾਸਾ ਮੈਨੂੰ ਪਹਿਲਾਂ ਹੀ ਆਈ ਜਾਂਦਾ ਹਨਾ। ਕਦੇ ਸੋਚਿਆ ਵੀ ਬਿਨਾਂ ਲਾਇਸੈਂਸ ਤੋਂ ਕੋਈ ਬੰਦਾ ਕਾਰ ਚਲਾ ਲੂ ਇੱਥੇ, ਟਰੱਕ ਚਲਾ ਲੂਗਾ ਹਨਾ। ਪਰ ਇਹ ਕੈਨੇਡਾ ਜੀ, ਇੱਥੇ ਬਿਨਾਂ ਲਾਇਸੈਂਸ ਤੋਂ ਐਰੋਪਲੇਨ ਵੀ ਚੱਲ ਜਾਂਦਾ, ਇੱਕ ਅੱਧਾ ਦਿਨ ਨਹੀਂ ਚੱਲਿਆ, ਦੋ ਚਾਰ ਦਿਨ ਨਹੀਂ ਚੱਲਿਆ, ਕਿੰਨਾ ਹੀ ਸਾਲ ਚੱਲਦਾ ਰਿਹਾ, ਪਾਇਲਟ ਦੇ ਕੋਲੇ ਲਾਇਸੈਂਸ ਹੀ ਨਹੀਂ ਹੈਗਾ ਕਹਿੰਦੇ। 27 ਸਾਲ ਆ, ਸਾਡੇ ਯੰਗ ਮੈਨ ਨੇ ਦੱਸਿਆ ਮੈਨੂੰ, 27 ਸਾਲ ਪਾਇਲਟ ਸਾਹਿਬ ਸੀ ਜਿਹੜੇ ਬਿਨਾਂ ਲਾਇਸੈਂਸ ਤੋਂ ਐਰੋਪਲੇਨ ਚਲਾਉਂਦੇ ਰਹੇ। ਦੇਖੋ ਹੁਣ ਜਿਹੜੀ ਇੱਕ ਗੱਲ ਆ ਨਾ, ਉਹ ਕਹਿੰਦੇ ਆ ਨਾ, ਕਹਿੰਦੇ ਇੱਕ ਜੇ ਵੱਡੀ ਖਬਰ ਆ ਜੇ ਤੇ ਪਹਿਲੀਆਂ ਵੱਡੀਆਂ ਖਬਰਾਂ ਜਿਹੜੀਆਂ ਉਹਨਾਂ ਤੇ ਕਾਟਾ ਵੱਜ ਜਾਂਦਾ। ਹੁਣ ਉਹ ਗੱਲਾਂ ਛੋਟੀਆਂ ਹੋ ਗਈਆਂ ਵੀ ਬ੍ਰੈਂਪਟਨ ਦੇ ਵਿੱਚ ਇੱਥੇ ਮਿਸੀਸਾਗਾ ਦੇ ਵਿੱਚ ਬਿਨਾਂ ਲਾਇਸੈਂਸ ਲੈ ਕੇ ਜਾਂ ਪੈਸੇ ਦੇ ਕੇ ਲਾਇਸੈਂਸ ਲੈ ਕੇ ਟਰੱਕਾਂ ਦੇ ਸੜਕਾਂ ਦੇ ਟਰੱਕ ਚੱਲਦੇ ਸੀ, ਠੀਕ ਹੈ ਕਿ ਨਹੀਂ। ਹੁਣ ਤਾਂ ਹਵਾ ਦੇ ਵਿੱਚ ਐਰੋਪਲੇਨ ਵੀ, ਨਾਲੇ 1-2 ਸਾਲ ਨਹੀਂ 27 ਸਾਲ। ਨਾਲੇ ਜਿਹੜੇ ਕਈ ਨਾ, ਮੈਂ ਤੁਹਾਨੂੰ ਮੈਂ ਦੇਖੋ ਮੈਂ ਮੇਰੇ ਕਮੈਂਟਸ ਨੂੰ ਗਲਤ ਸੈਂਸ ਦੇ ਵਿੱਚ ਨਾ ਲਿਓ, ਜਿਹੜੇ ਕਹਿੰਦੇ ਸੀ ਨਾ ਵੀ ਦੇਸੀ ਹੋਏ ਪੁੱਠੇ ਕੰਮ ਕਰਦੇ ਆ, ਇਹ ਪੁੱਠੇ ਕੰਮ ਕਰਨ ਨਾਲ ਸਾਰੀਆਂ ਕਮਿਊਨਿਟੀਜ਼ ਦੇ ਵਿੱਚ ਹੈਗੇ ਆ ਹਨਾ। ਤੇ ਆਹ ਦੇਖ ਲਓ ਹੁਣ, ਪਹਿਲਾਂ ਦੇਸੀਆਂ ਦੇ ਦਵਾ ਲਾਉਂਦੇ ਸੀ, ਹੁਣ ਉਹ ਬੰਦਾ ਦੇਸੀ ਨਹੀਂ ਸੀਗਾ, ਬਸ ਮੈਂ ਤਾਂ ਇੰਨਾ ਹੀ ਕਹਿਣਾ ਹਨਾ। ਮਤਲਬ ਚੰਗੇ ਬੰਦੇ ਮਾੜੇ ਬੰਦੇ ਹਰੇਕ ਕਮਿਊਨਿਟੀ ਚ ਹੁੰਦੇ ਆ, ਹਰੇਕ ਕਲਚਰ ਦੇ ਵਿੱਚ ਹੁੰਦੇ ਆ, ਪਰ ਗੱਲ ਇਹ ਆ ਵੀ ਚੰਗੇ ਚੰਗੇ ਹੀ ਆ, ਮਾੜੇ ਮਾੜੇ ਹੀ ਆ ਹਨਾ। ਲੋਕਾਂ ਦੀ ਜਾਨ ਦੇ ਨਾਲ ਖਿਲਵਾੜ ਕਰਨਾ, ਕੁਆਲੀਫਾਈਡ ਨਾ ਹੋਣਾ ਤੇ ਤੁਸੀਂ ਮਤਲਬ ਇੰਨਾ ਵੱਡਾ ਖਤਰਨਾਕ ਸਟੈਪ ਆ ਜਿਹੜਾ ਉਹ ਲੈਣਾ, ਚਲੋ ਉਹ ਤਾਂ ਬੰਦੇ ਨੇ ਲੈ ਲਿਆ ਖਤਰਨਾਕ ਸਟੈਪ, ਗੱਲ ਇਹ ਆ ਉਹ ਬੰਦੇ ਨੇ ਤਾਂ ਕਰ ਲਿਆ, ਜਿਹਨੇ ਹੇਰਾਫੇਰੀ ਕਰਨੀ ਆ, ਜਿਹਨੇ ਪੁੱਠੇ ਕੰਮ ਕਰਨੇ ਆ, ਉਹ ਤਾਂ ਕਰ ਲਿਆ। ਪਰ ਸਵਾਲ ਇੱਥੇ ਆ ਵੀ ਜਿਹੜੀਆਂ ਨਿਗਰਾਨੀ ਕਰਨ ਵਾਲੀਆਂ ਅਥਾਰਟੀਜ਼ ਸੀਗੀਆਂ, ਉਹਨਾਂ ਦੀ ਜ਼ਿੰਮੇਵਾਰੀ ਕਿੱਥੇ ਗਈ, ਉਹਨਾਂ ਨੇ ਕੀ ਕੀਤਾ, ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਜਾਂ ਸੁੱਤੀਆਂ ਪਈਆਂ ਰਹੀਆਂ। ਹੁਣ ਚਾਰਜ ਕੀਤਾ ਉਹਨੂੰ ਕਿੰਨੇ ਸਾਲਾਂ ਬਾਅਦ, ਇੰਨੇ ਸਾਲ ਦੇਖੋ, ਇੰਨੇ ਸਾਲ ਹੋ ਰਿਹਾ, 17 ਸਾਲ, 27 ਨਹੀਂ ਜੀ ਕਹਿੰਦੇ, 17 ਸਾਲ ਆ। ਹੁਣ ਕਹਿੰਦੇ ਫਰਾਡ ਚਾਰਜਿਸ ਆ ਉਹਦੇ ਤੇ ਲੱਗੇ ਨੇ, ਉਹਨੇ ਕਹਿੰਦੇ ਹੰਡਰਡਸ ਆਫ ਫਲਾਈਟ ਸੀ ਜਿਹੜੀਆਂ 17 ਸਾਲਾਂ ਦੇ ਵਿੱਚ, ਜਿਹੜੀਆਂ 68 ਸਾਲ ਦਾ ਬੰਦਾ ਜੀ ਇਹ ਬੈਰੀ ਦਾ, ਜਿਹਨੇ ਇਹੋ ਜਿਹਾ ਮਹਾਨ ਕੰਮ ਕੀਤਾ। 1 ਜੂਨ ਨੂੰ ਫਿਰ ਇਹਨੂੰ ਅਰੈਸਟ ਕਰ ਲਿਆ ਸੀ, ਤੇ ਇਹਨੂੰ ਪਹਿਲਾਂ 98 ਦੇ ਵਿੱਚ ਕਹਿੰਦੇ ਇਹਨੇ ਆਪਣਾ ਇਹ ਕੰਮ ਸ਼ੁਰੂ ਕੀਤਾ ਸੀ, ਤੇ 2009 ਚ ਇਹਨੂੰ ਕੈਪਟਨ ਵੀ ਬਣਾਤਾ ਸੀ। ਚਲੋ ਚੰਗੀ ਗੱਲ ਇਹ ਹੋਈ ਆ ਜੀ, ਮਾੜੀਆਂ ਖਬਰਾਂ ਚ ਵੀ ਚੰਗੀ ਗੱਲ ਇਹ ਹੁੰਦੀ ਆ ਵੀ ਚਲੋ ਬਈ ਕੋਈ ਇਹੋ ਜਿਹੀ ਦੁਰਘਟਨਾ ਜਿਹੜੀ ਉਹ ਨਹੀਂ ਹੋਈ। ਪਰ ਹੈਰਾਨੀ ਦੀ ਗੱਲ ਇਹ ਆ ਜੀ, ਮੈਂ ਕਈ ਵਾਰੀ ਇਸ ਗੱਲ ਤੇ ਵੀ ਹੈਰਾਨ ਹਾਂ, ਜਿਹੜੇ ਲੋਕ ਕਹਿੰਦੇ ਜੀ ਡਰਾਈਵਿੰਗ ਲਾਇਸੈਂਸ ਆ ਜਿਹੜਾ ਉਹ ਜਾਲੀ ਬਣਾ ਲਿਆ, ਪੈਸੇ ਦੇ ਕੇ ਬਣਾ ਲਿਆ। ਦੇਖੋ ਗੱਲ ਇਹ ਆ ਵੀ ਜਿਹਨੇ ਰਿਸ਼ਵਤ ਦੇਣੀ ਆ ਉਹਨੇ ਤਾਂ ਦੇਣੀ ਆ, ਰਿਸ਼ਵਤ ਲੈਣ ਵਾਲਾ ਉਦੋਂ ਵੱਡਾ ਜ਼ਿੰਮੇਵਾਰ ਹੁੰਦਾ। ਜੇ ਇਹ ਸਿਸਟਮ ਨੂੰ ਅਬਿਊਜ਼ ਕੀਤਾ ਜਾਂਦਾ ਡਰਾਈਵਰ ਲਾਇਸੈਂਸ ਵਾਲੀ ਗੱਲ ਤੇ ਆ ਜਾਈਏ, ਜੇ ਮਤਲਬ ਕਿਸੇ ਨੇ ਹੰਗਾਰਾ ਦਿੱਤਾ ਅੰਦਰੋਂ ਆਫਿਸਿਸ ਦੇ ਵਿੱਚ, ਫੇਰ ਹੀ ਇਹ ਹੇਰਾ ਫੇਰੀਆਂ ਹੋਈਆਂ ਸੀ ਨਾ ਟਰੱਕ ਡਰਾਈਵਰ ਦੇ ਲਾਇਸੈਂਸ ਜਿਹੜੇ ਬਣੇ ਸੀ ਬਿਨਾਂ ਟ੍ਰੇਨਿੰਗਾਂ ਤੋਂ। ਜੇ ਸਿਸਟਮ ਪੂਰਾ ਟਰਾਂਸਪੇਰੈਂਟ ਹੋਵੇ ਹਨਾ, ਬੇਈਮਾਨੀ ਪਰੂਫ ਹੋਵੇ ਪੂਰਾ ਵੀ ਹੋ ਹੀ ਨਹੀਂ ਸਕਦੀ, ਫੇਰ ਐਂ ਕਿਵੇਂ ਹੋਜੂਗਾ? ਇਹਦਾ ਮਤਲਬ ਚੋਰੀ ਠੱਗੀ ਬੇਈਮਾਨੀ ਇਸ ਸਿਸਟਮ ਦੇ ਵਿੱਚ ਹੈਗੀ ਆ, ਪਨਪ ਰਹੀ ਆ, ਆਈਡੀਅਲ ਸਿਸਟਮ ਨਹੀਂ ਹੈ। ਬਹੁਤ ਬਹੁਤ ਵਾਰੀ ਆਪਣੀ ਗੱਲਬਾਤ ਚੱਲਦੀ ਹੈ ਇਸ ਗੱਲ ਦੇ ਉੱਤੇ, ਆਪਾਂ ਕਈ ਵਾਰੀ ਕਹਿ ਦਿੰਦੇ ਹਾਂ ਵੀ ਅਸੀਂ ਨਾ ਉਹ ਦੇਸ਼ ਛੱਡ ਕੇ ਆਏ ਹਾਂ, ਉਸ ਸਿਸਟਮ ਦੇ ਵਿੱਚ ਹੇਰਾਫੇਰੀਆਂ ਸੀਗੀਆਂ, ਬਿਲਕੁਲ ਸੀਗੀਆਂ। ਅਸੀਂ ਇਹ ਵੀ ਮੰਨਦੇ ਹਾਂ ਵੀ ਇਹ ਸਿਸਟਮ ਮੁਕਾਬਲਤਨ ਚੰਗਾ ਹੈਗਾ। ਜਦੋਂ ਆਪਾਂ ਇਸ ਸਿਸਟਮ ਦੀਆਂ ਕਮਜ਼ੋਰੀਆਂ ਦੀ ਗੱਲ ਕਰਦੇ ਹਾਂ, ਸ਼ਾਰਟ ਕਮਿੰਗ ਦੀ ਗੱਲ ਕਰਦੇ ਹਾਂ, ਆਪਾਂ ਇਹ ਸੋਚ ਕੇ ਕਰਦੇ ਹਾਂ ਵੀ ਇਹ ਦੂਰ ਹੋ ਸਕਦੀਆਂ, ਆਪਾਂ ਇਹ ਉਮੀਦ ਰੱਖ ਕੇ ਕਰਦੇ ਹਾਂ ਵੀ ਇੱਥੇ ਲੋਕ ਸਿਆਣੇ ਨੇ ਮੁਕਾਬਲਤਨ, ਹੈਨਾ। ਇਸ ਕਰਕੇ ਆਪਾਂ ਬਹੁਤ ਵਾਰੀ ਕਹਿ ਦਿੰਦੇ ਹਾਂ ਵੀ ਇਹ ਸਿਸਟਮ ਮੁਕਾਬਲਤਨ ਚੰਗਾ, ਜਿਹੜਾ ਦੇਸ਼ ਅਸੀਂ ਛੱਡ ਕੇ ਆਉਂਦੇ, ਸਾਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਹੈ। ਪਰ ਇਹਦਾ ਦੂਜਾ ਪੱਖ ਇਹ ਵੀ ਹੈ, ਬਹੁਤ ਬਹੁਤ ਵਾਰੀ ਲੋਕ ਕਹਿ ਦਿੰਦੇ ਆ, ਮੈਂ ਇੱਥੇ ਕਈ ਵਾਰੀ ਮਤਲਬ ਯੂਟਿਊਬ ਚੈਨਲ ਦੇ ਉੱਤੇ ਪ੍ਰਚਾਰ ਸੁਣਦਾ ਕਿ ਅਨੁਰਾਜ ਕੁਛ ਨਹੀਂ ਜੀ ਵਾਪਸ ਚਲੇ ਜਾਓ। ਠੀਕ ਹੈ, ਆਪੋ ਆਪਣੀ ਜ਼ਿੰਦਗੀ ਦਾ ਫੈਸਲਾ, ਭਾਵੇਂ ਕੋਈ ਜਾ ਕੇ ਅੰਟਾਰਕਟਿਕਾ ਰਹਿਣ ਲੱਗ ਜਾਵੇ, ਉਹਦੀ ਆਪਣੀ ਜ਼ਿੰਦਗੀ ਦਾ ਨਿੱਜੀ ਫੈਸਲਾ। ਇੰਨੀਆਂ ਕਮਜ਼ੋਰੀਆਂ ਇੰਨੀਆਂ ਮਾੜੀਆਂ ਖਬਰਾਂ ਆਉਣ ਦੇ ਬਾਵਜੂਦ ਵੀ ਇਹ ਸਿਸਟਮ ਫੇਰ ਵੀ ਦੂਜੇ ਦੇਸ਼ ਬਹੁਤ ਸਾਰੇ ਦੇਸ਼ਾਂ ਨਾਲੋਂ ਚੰਗਾ, ਹਨਾ। ਇਹੋ ਜਿਹੀਆਂ ਗਲਤੀਆਂ ਵੀ ਹੁੰਦੀਆਂ, ਇਹ ਗੱਲ ਨਹੀਂ ਹੈਗੀ। ਰੇਸਿਜ਼ਮ ਹੈਗਾ, ਵਿਤਕਰਾ ਹੈਗਾ, ਹੀਰਾਫੇਰੀ ਹੈਗੀ ਆ, ਬੇਈਮਾਨੀ ਹੈਗੀ ਆ, ਸਾਨੂੰ ਐਕਸੈਪਟ ਕਰਨਾ ਚਾਹੀਦਾ। ਪਰ ਇਸ ਦੇ ਬਾਵਜੂਦ ਵੀ ਚੰਗੀਆਂ ਚੀਜ਼ਾਂ ਬਹੁਤ ਨੇ। ਤੁਹਾਨੂੰ ਕੱਲ ਨੂੰ ਆਪਾਂ ਚੰਗੀਆਂ ਚੀਜ਼ਾਂ, ਹੁਣ ਜਦੋਂ ਆਵਾਂਗੇ ਨਾ, ਮੈਂ ਪ੍ਰੋਗਰਾਮ ਤਿਆਰ ਕੀਤਾ ਹੋਇਆ ਪੂਰਾ ਇੱਕ ਘੰਟੇ ਦਾ ਪ੍ਰੋਗਰਾਮ, ਉਹਦੇ ਵਿੱਚ ਤੁਹਾਨੂੰ ਚੰਗੀਆਂ ਚੀਜ਼ਾਂ ਹੀ ਦੱਸਾਂਗੇ, ਹੈਨਾ। ਪਰ ਇਹ ਹੈ ਵੀ ਆਪਾਂ ਖਬਰਾਂ ਕਰਦੇ ਹੁੰਦੇ ਹਾਂ, ਖਬਰਾਂ ਦੇ ਵਿੱਚੋਂ ਕੁਛ ਸਿੱਟਾ ਕੱਢਣ ਦੀ ਕੋਸ਼ਿਸ਼ ਕਰਦੇ ਹਾਂ, ਆਪਾਂ ਨਾ ਨਿਸ਼ਾਨਦੇਹੀ ਕਰਦੇ ਹੁੰਦੇ ਹਾਂ, ਉਂਗਲਾਂ ਠਾਉਣੇ, ਉਂਗਲਾਂ ਠਾਉਣੀਆਂ ਚਾਹੀਦੀਆਂ, ਬੋਲਣਾ ਚਾਹੀਦਾ, ਹੈਨਾ। ਇਹ ਸਰਕਾਰ ਦੀ ਤੇ ਸਿਸਟਮ ਦੀ ਤੇ ਏਅਰ ਕੈਨੇਡਾ ਇਹਨਾਂ ਦੀ ਨਲਾਇਕੀ ਆ, ਨਿਕੰਮਾ ਬਣਾ ਇਹਨਾਂ ਦਾ। ਜਿਵੇਂ ਆਪਾਂ ਥੋੜੇ ਦਿਨ ਪਹਿਲਾਂ ਗੱਲ ਕੀਤੀ ਸੀ ਨਾ, ਉਹ ਇੱਕ ਖਬਰ ਸੀ ਆਈ ਬਈ ਟੈਗ ਤੁਹਾਡੇ ਬਦਲ ਦਿੱਤੇ ਜਾਂਦੇ ਆ ਡਰੱਗ ਸਮਗਲਿੰਗ ਦੇ ਲਈ, ਤੁਸੀਂ ਆਰਾਮ ਨਾਲ ਆਪਣਾ ਆਪਣਾ ਸਮਾਨ ਆ ਤੁਹਾਡੇ ਕੋਲੇ, ਆਪਣਾ ਬੈਗ ਆ ਜਿਹੜਾ ਉਹ ਚੈੱਕ ਇਨ ਕਰਾਉਂਦੇ ਹੋ ਤੁਸੀਂ, ਜਦੋਂ ਉਹ ਅੰਦਰ ਚੈੱਕ ਇਨ ਹੋ ਕੇ ਚਲਾ ਜਾਂਦਾ, ਉਹਦਾ ਟੈਗ ਬਦਲ ਕੇ ਡਰੱਗ ਵਾਲਾ ਜਿਹੜਾ ਬੈਗ ਆ ਲਾ ਦਿੱਤਾ ਜਾਂਦਾ। ਤੇ ਇਸ ਸਬੰਧ ਵਿੱਚ ਆਪਣੀ ਗੱਲਬਾਤ ਥੋੜੇ ਜਿਹੇ ਦਿਨ ਪਹਿਲਾਂ ਚੱਲਦੀ ਸੀ, ਤੇ ਉਸ ਦਿਨ ਵੀ ਆਪਾਂ ਇੱਕ ਘੰਟਾ ਇਸ ਗੱਲ ਤੇ ਗੱਲ ਕੀਤੀ ਸੀ ਵੀ ਕਮਜ਼ੋਰੀਆਂ ਹੈਗੀਆਂ, ਨੋ ਡਾਊਟ, ਹੈਨਾ। ਉਹ ਕਮਜ਼ੋਰੀਆਂ ਦੀ ਨਿਸ਼ਾਨਦੇਹੀ ਕਰਕੇ ਉਹ ਕਮਜ਼ੋਰੀਆਂ ਦੂਰ ਹੋਣੀਆਂ ਚਾਹੀਦੀਆਂ, ਤੇ ਜਿੱਥੇ ਸਿਸਟਮ ਦੀ ਨਲਾਇਕੀ ਤੇ ਨਿਕੰਮਾ ਪਾਣਾ ਨਾ, ਉਹਦੀ ਨਿਸ਼ਾਨਦੇਹੀ ਕਰਨੀ ਚਾਹੀਦੀ ਹੈ, ਬੋਲਣਾ ਚਾਹੀਦਾ। ਪੱਤਰਕਾਰ ਨੇ ਜਿਹੜੇ ਇਸ ਗੱਲੋਂ ਮਤਲਬ ਇਸ ਗੱਲੋਂ ਵਧਾਈ ਦੇਣੀ ਬਣਦੀ ਆ ਵੀ ਉਹ ਡੂੰਘੀਆਂ ਖਬਰਾਂ ਇਹੋ ਜਿਹੀਆਂ ਕੱਢ ਕੇ ਲਿਆਉਂਦੇ ਨੇ, ਇਸ ਸਿਸਟਮ ਦੇ ਜਿਹੜੇ ਫੇਲਿਓਰਸ ਨੇ ਕੱਢ ਕੇ ਲਿਆਉਂਦੇ ਨੇ। ਪਰ ਜੇ ਫੇਲਿਓਰਸ ਹੋਣੇ, ਫੇਰ ਹੀ ਸਾਨੂੰ ਹੋਣਗੇ, ਫੇਰ ਹੀ ਸਾਨੂੰ ਪਤਾ ਲੱਗੂਗਾ ਨਾ ਵੀ ਆਹ ਇੱਥੇ ਗਲਤੀ ਆ ਤੇ ਇੱਥੇ ਅੱਗੇ ਤੋਂ ਇਹ ਗਲਤੀ ਨਹੀਂ ਹੋਣੀ ਚਾਹੀਦੀ। ਪਰ ਕਈ ਵਾਰੀ ਇਹ ਫੇਲਿਓਰਸ ਇਹੋ ਜਿਹੇ ਹੁੰਦੇ ਨੇ ਵੀ ਕਿਸੇ ਦੀ ਜਾਨ ਵੀ ਚਲੀ ਜਾਂਦੀ ਹੈ। ਇਸ ਕਰਕੇ ਪਹਿਲਾਂ ਤੋਂ ਸਿਸਟਮ ਨੂੰ ਅਜਿਹਾ ਬਣਾਉਣਾ ਚਾਹੀਦਾ। ਸਾਡੇ ਨਾਲ ਇੱਕ ਕਾਲਰ ਨੇ, ਉਹਨਾਂ ਦੀ ਗੱਲ ਸੁਣ ਲਈਏ। ਨਿੱਘਾ ਸਵਾਗਤ ਤੁਹਾਡਾ ਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਚਰਨਜੀਤ ਬਾਈ ਜੀ,
ਠੀਕ ਠਾਕ ਹੋ?
ਹਾਂਜੀ ਚਰਨਜੀਤ ਬਾਈ ਜੀ, ਮੇਰੇ ਖਿਆਲ ਚ ਸ਼ਾਇਦ ਜੇ ਆਪਾਂ ਇਹਨੂੰ ਥੋੜਾ ਸਪਸ਼ਟ ਕਰ ਦਈਏ, ਉਹਦੇ ਕੋਲ ਕਮਰਸ਼ੀਅਲ ਜਿਹੜਾ ਉਹ ਲਾਇਸੈਂਸ ਸੀ ਉਹ ਹੈਗਾ ਸੀ ਵੀ ਹਵਾਈ ਜਹਾਜ਼ ਉਡਾ ਸਕਦਾ ਸੀ, ਪਰ ਜੋ ਉਹਨੂੰ ਸਰਟੀਫਿਕੇਸ਼ਨ ਚਾਹੀਦੀ ਸੀ ਐਜ਼ ਏ ਕੈਪਟਨ ਬਣਨ ਦੀ, ਉਹ ਉਹਦੇ ਕੋਲ ਰਿਕੁਆਇਰਮੈਂਟ ਸੀ, ਤੇ ਇਸ ਬਾਰੇ ਕਲੀਅਰ ਕਰਿਓ ਜੀ। ਬਹੁਤ ਬਹੁਤ ਧੰਨਵਾਦ।
ਮਿਹਰਬਾਨੀ ਜੀ, ਮੈਂ ਇਹਦੀ ਡਿਟੇਲ ਦੇ ਵਿੱਚ ਖਬਰ ਦੀ ਜਾ ਕੇ ਨਾ ਫਿਰ ਤੁਹਾਨੂੰ ਕਲੀਅਰ ਕਰੂੰਗਾ ਜੀ। ਪਰ ਇੰਨਾ ਕੁ ਜ਼ਰੂਰ ਆ ਵੀ ਉਹਦੇ ਕੋਲੇ ਜਿਹੜਾ ਜਹਾਜ਼ ਉਹਨੇ ਚਲਾਉਣਾ ਸੀ ਜਿਵੇਂ ਤੁਸੀਂ ਦੱਸਿਆ, ਉਹ ਉਹਦੇ ਕੋਲੇ ਲਾਇਸੈਂਸ ਹੈ ਨਹੀਂ ਸੀ। ਦੇਖੋ, ਫਾਰਮਰ ਏਅਰ ਕੈਨੇਡਾ ਕੈਪਟਨ ਚਾਰਜਡ ਆਫਟਰ ਅਲੈਜਡਲੀ ਫਲਾਇੰਗ ਹੰਡਰਡਸ ਆਫ ਫਲਾਈਟਸ ਵਿਦਆਊਟ ਪ੍ਰੋਪਰ ਲਾਇਸੈਂਸ। ਪ੍ਰੋਪਰ ਲਾਇਸੈਂਸ ਨਹੀਂ ਉਹਦੇ ਕੋਲੇ ਸੀਗਾ। ਇਹ ਤਾਂ ਹੁਣ ਉਹੀ ਗੱਲ ਹੋ ਗਈ ਨਾ, ਇਹ ਤਾਂ ਉਹੀ ਗੱਲ ਹੋ ਗਈ ਬਈ ਬੱਸ ਦਾ ਲਾਇਸੈਂਸ ਤਾਂ ਹੈ ਨਹੀਂ ਸੀਗਾ ਤੇ ਕਾਰ ਦਾ ਲਾਇਸੈਂਸ ਸੀਗਾ, ਪ੍ਰੋਪਰ ਲਾਇਸੈਂਸ ਨਹੀਂ ਸੀ। ਜਾਂ ਆਪਾਂ ਕਹਿ ਲਈਏ, ਇਹ ਗੱਲ ਤੁਹਾਡੀ ਠੀਕ ਆ 100%, ਵੈਸੇ ਧੰਨਵਾਦ ਤੁਹਾਡਾ, ਤੁਸੀਂ ਇਹ ਗੱਲ ਆ ਜਿਹੜੀ ਉਹ ਧਿਆਨ ਦੇ ਵਿੱਚ ਲਿਆਂਦੀ ਆ ਬਈ, ਜਿਵੇਂ ਹੁਣ ਸਪੈਸ਼ਲ ਲਾਇਸੈਂਸ ਹੁੰਦੇ ਨੇ ਬਈ, ਡੀ ਟਰੱਕ ਸਿੱਧਾ ਜਿਹੜਾ ਟ੍ਰੇਲਰ ਤੋਂ ਬਿਨਾਂ ਹੁੰਦਾ ਉਹ ਤਾਂ ਚਲਾ ਸਕਦਾ ਬੰਦਾ, ਟ੍ਰੇਲਰ ਵਾਲਾ ਨਹੀਂ ਚਲਾ ਸਕਦਾ, ਹੈਨਾ। ਜਾਂ ਬੰਦਾ ਜਿਹਦੇ ਕੋਲ ਇੱਕ ਟ੍ਰੇਲਰ ਹੁੰਦਾ ਉਹਦਾ ਲਾਇਸੈਂਸ ਹੈਗਾ, ਉਹ ਡਬਲ ਟ੍ਰੇਲਰ ਲਈ ਫਿਰੇ, ਹੈਨਾ। ਹਰ ਇੱਕ ਗੱਲ ਚ ਐਕਸਪਰਟੀਜ਼ ਹੁੰਦੀ ਆ ਨਾ। ਜਾਂ ਆਪਾਂ ਕਹਿ ਲਈਏ ਵੀ ਡਾਕਟਰ ਦਾ ਡਾਕਟਰ ਹੀ ਆ, ਇੱਕ ਹੈਗਾ ਸਰਜਰੀ ਵਾਲਾ ਡਾਕਟਰ, ਦੂਜਾ ਹੈਗਾ ਦਵਾਈਆਂ ਦੇਣ ਵਾਲਾ, ਹੈਨਾ। ਜਾਂ ਇੱਕ ਗੋਡਿਆਂ ਦਾ ਆਪਰੇਸ਼ਨ ਕਰਨ ਵਾਲਾ, ਇੱਕ ਦਿਮਾਗ ਦਾ ਆਪਰੇਸ਼ਨ ਕਰਨ ਵਾਲਾ। ਗੋਡਿਆਂ ਦੇ ਆਪਰੇਸ਼ਨ ਕਰਨ ਵਾਲੇ ਨੂੰ ਦਿਮਾਗ ਦੇ ਆਪਰੇਸ਼ਨ ਤੇ ਲਾਈ ਰੱਖੀਏ, ਇੱਕ ਹੱਡੀਆਂ ਦਾ ਡਾਕਟਰ ਆ, ਦੂਜਾ ਜਿਹੜਾ ਉਹ ਜਿਹੜੇ ਨਾਜ਼ੁਕ ਅੰਗ ਆ ਹਾਰਟ ਦਾ ਸਪੈਸ਼ਲਿਸਟ ਆ, ਹਨਾ, ਗੋਡਿਆਂ ਦੇ ਦਰਦ ਵਾਲਾ ਦਿਲ ਦੀ ਧੜਕਣ ਚੈੱਕ ਕਰਨ ਲੱਗ ਜੇ। ਨਹੀਂ ਫਰਕ ਤਾਂ ਤੁਹਾਡੀ ਗੱਲ ਚ ਵਜਨ ਹੈਗਾ, ਮਤਲਬ ਆਪਾਂ ਤਾਂ ਚਲੋ ਹੱਸ ਰਹੇ ਹਾਂ, ਪਰ ਫੇਰ ਵੀ ਦੇਖੋ ਉਹਨੂੰ ਚਾਰਜ ਕੀਤਾ ਗਿਆ, ਉਹਦੇ ਕੋਲ ਪ੍ਰੋਪਰ ਲਾਇਸੈਂਸ ਨਹੀਂ ਸੀ, ਠੀਕ ਆ ਕਿ ਨਹੀਂ। ਤੇ ਇਸ ਕਰਕੇ ਜਿਸਕਾ ਕੰਮ ਉਸੀ ਕੋ ਸਾਜੇ, ਹਨਾ, ਇਸ ਤਰ੍ਹਾਂ ਹੋਣਾ ਚਾਹੀਦਾ ਵੀ ਜਿਹਦਾ ਕੰਮ ਆ ਉਹੀ, ਤੇ ਉਹ ਆਪਣਾ ਯਾਨੀ ਉਹਦੇ ਕੋਲ ਉਹ ਕੁਆਲੀਫਿਕੇਸ਼ਨ ਨਹੀਂ ਸੀ ਜਿਹੜੀ ਕੁਆਲੀਫਿਕੇਸ਼ਨ ਉਹਨੂੰ ਇਹ ਚਲਾਉਣ ਦੇ ਲਈ ਚਾਹੀਦੀ ਹੁੰਦੀ ਆ। ਲਓ ਜੀ ਆਪਾਂ ਛੋਟੀ ਜਿਹੀ ਬ੍ਰੇਕ ਹੋਰ ਲੈ ਲੈਂਦੇ ਹਾਂ ਜੀ।
ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 905-456-2020 ਅਮਨਦੀਪ ਕਪਲਾ।
ਜੇ ਤੁਸੀਂ ਭਾਰਤ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਹਿੱਸੇ ਵਾਸਤੇ ਉਡਾਨ ਭਰਨੀ ਚਾਹੁੰਦੇ ਹੋ ਤਾਂ ਜਹਾਜ਼ ਦੀਆਂ ਸਸਤੀਆਂ ਟਿਕਟਾਂ ਤੇ ਉਮਦਾ ਸਰਵਿਸ ਲਈ ਕਟਾਰੀਆ ਟੂਰ ਐਂਡ ਟ੍ਰੈਵਲ ਦੁਨੀਆ ਦੇ ਹਰ ਹਿੱਸੇ ਵਾਸਤੇ ਵੋਕੇਸ਼ਨ ਪੈਕੇਜਸ ਬੜੇ ਸਸਤੇ ਭਾਅ ਲੈ ਸਕਦੇ ਹੋ। ਭਾਰਤ ਜਾਂ ਕਿਸੇ ਵੀ ਹੋਰ ਮੁਲਕ ਦਾ ਵੀਜ਼ਾ ਲਗਵਾਉਣਾ ਹੈ ਜਾਂ ਫਿਰ ਤੁਸੀਂ ਆਪਣਾ ਪਾਸਪੋਰਟ ਅਪਲਾਈ ਕਰਨਾ ਹੈ, ਸਾਰਾ ਪੇਪਰ ਵਰਕ ਦੇ ਤੁਹਾਡੀ ਮਦਦ ਕਰਨਗੇ। ਟੂਰ ਲੋਕੇਸ਼ਨ ਟੂ ਸਰਵ ਯੂ 2883 ਡੇਅਰੀ ਰੋਡ ਮਾਲਟਨ ਦੇ ਵਿੱਚ ਜਾਂ ਫਿਰ 4550 ਐਬਨੀਜ਼ਰ ਰੋਡ ਬ੍ਰੈਂਪਟਨ ਦੇ ਵਿੱਚ। ਕਟਾਰੀਆ ਟੂਰ ਐਂਡ ਟ੍ਰੈਵਲ, ਜਾਣਕਾਰੀ ਲਈ 905-678-1200 ਕਟਾਰੀਆ ਟੂਰ ਐਂਡ ਟ੍ਰੈਵਲ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਭਗਤ ਜੀ, ਤੁਹਾਡਾ ਅੱਜ ਦੇ ਪ੍ਰੋਗਰਾਮ ਨੂੰ ਆਸਰਾ ਲਾਇਰਸ ਵਾਲੇ ਅਮਨਦੀਪ ਕਪਲਾ ਜੀ ਸਪਾਂਸਰ ਕਰਦੇ ਨੇ ਜੀ। 905-456-2020 ਉਹਨਾਂ ਦਾ ਨੰਬਰ ਆ, 905-456-2020 905-456-2020 ਇਹ ਜੀ ਸਿਰਫ ਤੇ ਸਿਰਫ ਰੀਅਲ ਅਸਟੇਟ ਕਲੋਜ਼ਿੰਗ ਦਾ ਕੰਮ ਕਰਦੇ ਨੇ। ਤੁਸੀਂ ਕੋਈ ਪ੍ਰਾਪਰਟੀ ਖਰੀਦੀ ਆ, ਵੇਚੀ ਆ ਕੋਈ ਪ੍ਰਾਪਰਟੀ, ਤੇ ਜਾਂ ਤੁਸੀਂ ਖਰੀਦਣ ਵੇਚਣ ਦੀ ਪਲੈਨਿੰਗ ਬਣਾ ਰਹੇ ਹੋ, ਐਗਰੀਮੈਂਟ ਆਫ ਪਰਚੇਜ ਐਂਡ ਸੇਲ ਰਿਵਿਊ ਕਰਵਾਉਣਾ ਤੁਸੀਂ ਆਪਣਾ, ਤੇ ਤਾਲਮੇਲ ਕਰ ਲਿਓ। ਜਿਹੜੀਆਂ ਕਮਰਸ਼ੀਅਲ ਪ੍ਰਾਪਰਟੀਜ਼ ਹੁੰਦੀਆਂ ਉਹ ਤਾਂ ਕਾਫੀ ਦੇਰ ਪਹਿਲਾਂ ਤਾਲਮੇਲ ਕਰਨਾ ਪੈਂਦਾ ਜੇ ਤੁਸੀਂ ਬਾਹਰ ਹੋ, ਕਿਉਂਕਿ ਕਈ ਟਾਈਪ ਦੀਆਂ ਸਰਚੇਜ਼ ਹੁੰਦੀਆਂ ਸਿਟੀ ਆਫਿਸਿਸ ਚੋਂ, ਫਿਰ ਉਹ ਸਰਚੇਜ਼ ਕਰਨ ਨੂੰ ਟਾਈਮ ਲੱਗਦਾ। ਇਸ ਕਰਕੇ ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲਿਓ ਜੀ, ਜੇ ਕੋਈ ਘਰ ਲਿਆ, ਕੋਈ ਕੌਂਡੋ ਲਈ ਆ, ਕੋਈ ਪ੍ਰਾਪਰਟੀ ਵੇਚੀ ਆ, ਰੀਅਲ ਸਟੇਟ ਨਾਲ ਸੰਬੰਧਿਤ ਕਲੋਜ਼ਿੰਗ ਦਾ ਕੰਮ ਇਹ ਕਰਦੇ ਨੇ, ਸਿਰਫ ਇਹੀ ਕੰਮ ਕਰਦੇ ਨੇ। ਇਸ ਕਰਕੇ ਇਹਨਾਂ ਨੂੰ ਮਹਾਰਤ ਆ ਇਸ ਕੰਮ ਦੇ ਵਿੱਚ। ਇਹਨਾਂ ਦੀਆਂ ਸਰਵਿਸਿਜ਼ ਲਓਗੇ ਬੜੀ ਸਮੂਥ ਕਲੋਜ਼ਿੰਗ ਹੁੰਦੀ ਆ, ਕਲੋਜ਼ਿੰਗ ਵਾਲੇ ਦਿਨ ਕਲੋਜ਼ਿੰਗ ਤੋਂ ਪਹਿਲਾਂ ਕੋਈ ਝਗੜਾ ਨਹੀਂ ਹੁੰਦਾ, ਤੇ ਆਰਾਮ ਦੇ ਨਾਲ ਜੇ ਤੁਸੀਂ ਸੈਲਰ ਹੋ ਤੇ ਪ੍ਰਾਪਰਟੀ ਤੁਹਾਡੀ ਵਿਕ ਗਈ ਆ, ਕਲੋਜ਼ਿੰਗ ਵਾਲੇ ਦਿਨ ਸ਼ਾਮ ਨੂੰ ਵੱਡਾ ਸਾਰਾ ਚੈੱਕ ਤੁਹਾਡੀ ਜੇਬ ਚ ਪੈ ਜਾਣਾ, ਨਿਸ਼ਚਿੰਤ ਹੋ ਜਾਓ। ਕਈ ਵਾਰੀ ਜਿਹੜਾ ਬਾਇਰ ਅੱਗੇ ਉਹਨੇ ਪ੍ਰਾਪਰਟੀ ਪਰਚੇਜ਼ ਵੀ ਕੀਤੀ ਹੁੰਦੀ ਆ, ਇਸ ਕਰਕੇ ਤੁਸੀਂ ਈਜ਼ੀਲੀ ਅੱਗੇ ਪ੍ਰਾਪਰਟੀ ਵੀ ਕਲੋਜ਼ ਕਰ ਲੈਣਾ। ਜੇ ਤੁਸੀਂ ਬਾਇਰ ਹੋ ਤੁਹਾਨੂੰ ਘਰ ਦੀ ਚਾਬੀ ਮਿਲ ਜਾਂਦੀ ਹੈ। ਹੁਣ ਦੇਖ ਲਓ ਇਹ ਚੇਨ ਆਫ ਕਲੋਜ਼ਿੰਗ ਹੁੰਦੀ ਹੈ, ਇੱਕ ਸੈਲਰ ਆ, ਦੂਸਰਾ ਉਹਨੇ ਬਾਈ ਕੀਤੀ ਅੱਗੇ, ਉਹ ਫਿਰ ਅੱਗੇ ਉਹਨੇ ਸੈਲ ਕੀਤੀ ਹੈ, ਇੱਕ ਥਾਂ ਵੀ ਕਿਤੇ ਚੇਨ ਦੇ ਵਿੱਚ ਗੜਬੜ ਕੜੀ ਕੋਈ ਟੁੱਟ ਜੇ ਤੇ ਸਾਰੀਆਂ ਕਲੋਜ਼ਿੰਗ ਰੁਕ ਜਾਂਦੀਆਂ। ਤੇ ਜਿਸ ਦਿਨ ਡੇਟ ਹੁੰਦੀ ਹੈ ਕਲੋਜ਼ਿੰਗ ਦੀ ਉਸ ਦਿਨ ਐਗਰੀਮੈਂਟ ਆਫ ਪਰਚੇਜ਼ ਐਂਡ ਸੇਲ ਜੇ ਨਾ ਕਲੋਜ਼ਿੰਗ ਹੋਵੇ ਤਾਂ ਉਹ ਟਰਮੀਨੇਟ ਹੋ ਜਾਂਦਾ, ਮਤਲਬ ਉਸ ਤੋਂ ਬਾਅਦ ਜ਼ਰੂਰੀ ਨਹੀਂ ਜੇ ਸੈਲਰ ਆ ਤੁਹਾਨੂੰ ਪ੍ਰਾਪਰਟੀ ਦੇਵੇ ਬਾਇਰ ਨੂੰ ਜਾਂ ਨਾ ਦੇਵੇ, ਬਾਇਰ ਬਾਅਦ ਚ ਕਲੋਜ਼ਿੰਗ ਨਾ ਕਰਾਵੇ ਜੇ ਬਾਇਰ ਤਿਆਰੀ ਕਰੀ ਬੈਠਾ। ਇਹ ਬਹੁਤ ਮਤਲਬ ਕ੍ਰਿਟੀਕਲ ਡੇ ਹੁੰਦਾ ਕਲੋਜ਼ਿੰਗ ਡੇ ਆ ਜਿਹੜਾ, ਇਹਦੇ ਲਈ ਵਕੀਲ ਦਾ ਐਕਸਪੀਰੀਅੰਸ ਹੋਣਾ ਬਹੁਤ ਜ਼ਰੂਰੀ ਹੈ। ਵੈਸੇ ਤਾਂ ਵਕੀਲ ਸਾਰੇ ਸਿਆਣੇ ਹੁੰਦੇ ਨੇ, ਪਰ ਕਿਸੇ ਨਾ ਕਿਸੇ ਕੰਮ ਦੇ ਵਿੱਚ ਕਿਸੇ ਨੂੰ ਮਹਾਰਤ ਹੁੰਦੀ ਹੈ। ਆਸਰਾ ਲਾਇਰਸ ਵਾਲੇ ਅਮਨਦੀਪ ਕਪਿਲਾ 905-456-2020 ਇਹਨਾਂ ਦਾ ਨੰਬਰ ਹੈ। ਦੇਖੋ ਜੀ, ਇਹ ਜਿਹੜੀ ਖਬਰ ਪਾਇਲਟ ਵਾਲੀ ਦਿੱਤੀ ਹੈ ਨਾ, ਇਹ ਆਪਾਂ ਜਿਵੇਂ ਗੱਲਬਾਤ ਕਰ ਰਹੇ ਸੀ, ਇਹਨੂੰ ਇਹ 98 ਚ ਇਹਨੇ ਆਪਣਾ ਕਿੱਤਾ ਸ਼ੁਰੂ ਕੀਤਾ ਸੀ ਤੇ ਇਹਨੂੰ 2009 ਦੇ ਵਿੱਚ ਕੈਪਟਨ ਪ੍ਰਮੋਟ ਕਰਤਾ ਸੀ। ਤੇ CBC ਦੀ ਨਿਊਜ਼ ਕਹਿੰਦੀ ਆ ਵੀ 2009 ਦੇ ਵਿੱਚ ਵਾਜ ਪ੍ਰਮੋਟਡ ਟੂ ਕੈਪਟਨ ਇਨ 2009 ਐਟ ਵਿਚ ਪੁਆਇੰਟ ਹੀ ਰਿਕੁਆਇਰਡ ਐਨ ਏਅਰਲਾਈਨ ਟਰਾਂਸਪੋਰਟ ਪਾਇਲਟ ਲਾਇਸੈਂਸ ਵਿਚ ਹੀ ਡਿਡ ਨਾਟ ਹੈਵ, ਪੁਲਿਸ ਨੇ ਕਿਹਾ ਹੈ ਨਾ ਵੀ ਉਹਨੂੰ ਹੈ ਨਹੀਂ ਸੀ, ਕਿਹਾ ਜਾਂਦਾ ਉਹਦੇ ਕੋਲ ਹੈ ਨਹੀਂ ਸੀ, ਹੈ ਨਾ। ਤੇ ਬਾਕੀ ਜੇ ਪ੍ਰੋਡਿਊਸ ਕਰ ਲੂਗਾ ਤੇ ਕਰ ਦੂਗਾ ਤੇ ਚਾਰਜ ਦਾ ਕੀਤਾ ਜੀ ਉਹਨੂੰ ਇਸ ਗੱਲ ਦੇ ਉੱਤੇ। ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ ਜੀ, ਹੈ ਨਾ, ਕਈ ਹੁੰਦੀਆਂ, ਕਈ ਥਾਵਾਂ ਹੁੰਦੀਆਂ ਨੇ ਜਿੱਥੇ ਕੋਈ ਗਲਤੀ ਹੋ ਜੇ ਨਾ ਉਹ ਗਲਤੀ ਨਜ਼ਰ ਅੰਦਾਜ਼ ਕੀਤੀ ਜਾ ਸਕਦੀ ਹੁੰਦੀ ਆ, ਜਿਹਦੇ ਨਾਲ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੁੰਦਾ। ਉਹ ਗਲਤੀ ਨੂੰ ਆਪਾਂ ਗਲਤੀ ਕਹਿ ਦਿੰਦੇ ਹਾਂ, ਬੰਦਾ ਰਿਲਾਈਜ਼ ਵੀ ਕਰ ਲੈਂਦਾ, ਸਿਸਟਮ ਵੀ ਰਿਲਾਈਜ਼ ਕਰ ਲੈਂਦਾ ਵੀ ਚਲੋ। ਪਰ ਕਈ ਗਲਤੀਆਂ ਇਹੋ ਜਿਹੀਆਂ ਹੁੰਦੀਆਂ ਜਿਨ੍ਹਾਂ ਦੇ ਨਾਲ, ਇਹ ਗਲਤੀ ਨਹੀਂ ਹੈ, ਬੇਈਮਾਨੀ ਹੈ ਪਹਿਲੀ ਗੱਲ ਤਾਂ, ਹੈ ਨਾ। ਸੜਕ ਤੇ ਜਾਂਦੇ ਆ, ਦੇਖੋ ਹੁਣ ਡਰਾਈਵਿੰਗ ਕਰਦੇ ਆ, ਬਹੁਤ ਸਾਰੀਆਂ ਗਲਤੀਆਂ ਹੁੰਦੀਆਂ ਨੇ, ਹੈ ਨਾ। ਪਰ ਕਈ ਇਹੋ ਜਿਹੀਆਂ ਗੰਭੀਰ ਗਲਤੀਆਂ ਹੁੰਦੀਆਂ ਜਿਹਦੇ ਨਾਲ ਜਾਨ ਚਲੀ ਜਾਂਦੀ, ਉਹ ਇੱਕੋ ਵਾਰ ਇਹੋ ਜਿਹੀ ਗਲਤੀ ਹੁੰਦੀ ਹੈ ਜਦੋਂ ਜਾਨ ਹੀ ਚਲੀ ਗਈ, ਆਪਦੀ ਚਲੀ ਗਈ ਜਾਂ ਕਿਸੇ ਦੀ ਚਲੀ ਗਈ, ਹੈ ਨਾ। ਪਰ ਇਸ ਕਰਕੇ ਮਤਲਬ ਇਹਨਾਂ ਚੀਜ਼ਾਂ ਵੱਲ ਖਾਸ ਖਿਆਲ ਦੇਣਾ ਰੱਖਣਾ ਚਾਹੀਦਾ, ਕੋਈ ਟਰੱਕ ਚਲਾ ਰਿਹਾ, ਕੋਈ ਟੈਕਸੀ ਚਲਾ ਰਿਹਾ, ਕਿਉਂਕਿ ਕੱਲੀ ਉਹਦੀ ਜਾਨ ਨਹੀਂ ਨਾ ਹੈਗੀ ਨਾਲ ਜੁੜੀ ਹੋਈ, ਕਿਸੇ ਹੋਰ ਦੀ ਜਾਨ ਵੀ ਹੈਗੀ ਹੈ। ਤੁਸੀਂ ਘਰੇ ਕੰਮ ਕਰ ਰਹੇ ਹੋ, ਠੀਕ ਹੈ, ਕੋਈ ਗਲਤੀ ਕਰਕੇ ਤੁਹਾਡੀ ਆਪਦੀ ਜਾਨ ਜਾ ਸਕਦੀ, ਕੋਈ ਗੰਭੀਰ ਗਲਤੀ ਕਰਕੇ ਤਾਂ। ਪਰ ਜਿੱਥੇ ਟ੍ਰੈਫਿਕ ਹੁੰਦਾ, ਹੁਣ ਜਹਾਜ਼ ਦਾ ਕੰਮ ਦੇਖੋ, ਚਲੋ ਆਪਾਂ ਇਹ ਵੀ ਕਹਿ ਲਈਏ ਵੀ ਚਲੋ ਉਹਦੇ ਉਹ ਸਵਾਰੀਆਂ ਵਾਲਾ ਜਹਾਜ਼ ਨਹੀਂ ਸੀ, ਦੂਜਾ ਜਹਾਜ਼ ਆ ਸਪੋਜ਼ ਕਰ ਲਓ, ਉਹ ਕਮਰਸ਼ੀਅਲ ਵਹੀਕਲ ਆ। ਪਰ ਜੇ ਕਿਤੇ ਪ੍ਰੋਪਰ ਟ੍ਰੇਨਿੰਗ ਨਾ ਹੋਵੇ, ਪ੍ਰੋਪਰ ਲਾਇਸੈਂਸ ਨਾ ਹੋਵੇ, ਐਮਰਜੈਂਸੀ ਸਿਚੁਏਸ਼ਨ ਦੇ ਵਿੱਚ ਕੀ ਕਰਨਾ, ਟ੍ਰੇਨਿੰਗ ਪ੍ਰੋਪਰ ਨਹੀਂ ਹੈ, ਤਾਂ ਡਿੱਗੂਗਾ ਜਿੱਥੇ ਜਾ ਕੇ, ਉੱਥੇ ਵੀ ਨੁਕਸਾਨ ਹੋ ਸਕਦਾ, ਹੈ ਨਾ। ਇਸ ਕਰਕੇ ਮਸਲਾ ਗੰਭੀਰ ਆ ਜੀ, ਬੜੀ ਸਿੱਧੀ ਜਿਹੀ ਗੱਲ ਆ, ਇਹ ਨਲਾਇਕੀ ਆ ਜੀ। ਜਿਨ੍ਹਾਂ ਨੇ ਇਹਨੂੰ ਰਿਕਰੂਟ ਕੀਤਾ ਉਹਨਾਂ ਦੀ ਵੀ, ਸਿਸਟਮ ਦੀ ਵੀ ਨਲਾਇਕੀ ਆ। ਇਹ ਕਦੀ ਨਲਾਇਕੀ ਨਹੀਂ ਹੁੰਦੀਆਂ ਇਹੋ ਜਿਹੀਆਂ, ਇਹ ਜੀ ਗੱਲ ਨਹੀਂ ਹੈਗੀ, ਹੈ ਨਾ। ਚੰਗੀਆਂ ਚੀਜ਼ਾਂ ਵੀ ਬਹੁਤ ਹੁੰਦੀਆਂ ਨੇ, ਮਾੜੀਆਂ ਚੀਜ਼ਾਂ ਵੀ ਬਹੁਤ ਹੁੰਦੀਆਂ ਨੇ, ਗਲਤੀ ਨੂੰ ਗਲਤੀ ਕਹਿਣਾ ਚਾਹੀਦਾ, ਠੀਕ ਹੈ ਕਿ ਨਹੀਂ। ਪਰ ਹੁੰਦਾ ਜੀ ਇਹ ਜਿਹਾ ਕੁਛ, ਕੁਛ ਜਾਣ ਬੁੱਝ ਕੇ ਹੁੰਦਾ, ਉਹ ਵੀ ਆਪਾਂ ਸਮਝਦੇ ਹਾਂ, ਉਹ ਵੀ ਖਬਰਾਂ ਸਾਂਝੀਆਂ ਕਰ ਰਹੇ ਹੁੰਦੇ ਹਾਂ, ਇਹ ਕੁਛ ਪਤਾ ਨਹੀਂ ਚੋਰ ਮੋਰੀਆਂ ਹੁੰਦੀਆਂ ਸਿਸਟਮ ਦੇ ਵਿੱਚ ਜਿਹੜੀਆਂ, ਉਹ ਚੋਰ ਮੋਰੀਆਂ ਦਾ ਫਾਇਦਾ ਉਠਾ ਕੇ ਕੁਛ ਲੋਕ ਆ ਜਿਹੜੇ ਉਹ ਅੱਗੇ ਵੱਧ ਜਾਂਦੇ ਨੇ। ਤੇ ਚੈੱਕਸ ਐਂਡ ਬੈਲੈਂਸਿਸ ਹੁੰਦੇ ਨੇ ਜਿਹੜੇ ਸਿਸਟਮ ਦੇ ਵਿੱਚ, ਉਹ ਕਈ ਥਾਈਂ ਕਮਜ਼ੋਰ ਹੁੰਦੇ ਨੇ, ਕਈ ਥਾਈਂ ਕੋਈ ਸਵਾਲ ਹੀ ਨਹੀਂ ਕਰਦਾ ਗਾ। ਚਲੋ ਆਪਾਂ, ਚਲੋ ਇਹ ਤਾਂ ਆਪਾਂ ਕੈਨੇਡਾ ਚ ਰਹਿ ਰਹੇ ਹਾਂ, ਤੇ ਜਿਹੜੇ ਦੇਸ਼ ਦੇ ਵਿੱਚੋਂ ਆਏ ਸੀ ਉੱਥੇ, ਤੁਹਾਨੂੰ ਯਾਦ ਹੋਣਾ ਡਾਕਟਰਾਂ ਦੀ ਗੱਲ ਚੱਲੀ, ਮੈਂ ਕਿਹਾ ਡਾਕਟਰ ਦੀ ਗੱਲ ਵੀ ਕਰ ਲਾਂ। ਉਹ ਇੱਕ ਡਾਕਟਰ ਕੋਈ ਆਪਰੇਸ਼ਨ ਕਰਦਾ ਹੁੰਦਾ ਸੀਗਾ, ਕੋਈ ਉਹਦੇ ਨਾਲ ਆਪਰੇਸ਼ਨ ਕਰਨ ਵਾਲਾ ਜਿਹੜਾ ਉਹਨਾਂ ਨੂੰ ਛੁਰੀਆਂ ਚਾਕੂ ਜੇ ਫੜਾਉਂਦਾ ਹੁੰਦਾ, ਜਿਹੜੇ ਇੰਸਟਰੂਮੈਂਟਸ ਹੁੰਦੇ ਨੇ ਉਹ ਦੇਖਦਾ ਰਹਿੰਦਾ ਸੀ ਰੋਜ਼ ਸਰਜਰੀ ਕਰਦੇ ਨੂੰ। ਤੇ ਤੁਹਾਨੂੰ ਯਾਦ ਹੋਣਾ 20-25 ਸਾਲ ਪਹਿਲਾਂ ਇੱਕ ਸਕੈਂਡਲ ਹੋਇਆ ਸੀ, ਕਿਡਨੀਜ਼ ਵਾਲਾ ਸਕੈਂਡਲ ਕਹਿੰਦੇ ਸੀਗੇ, ਉਹ ਕਿਡਨੀ ਕੱਢ ਲੈਂਦੇ ਸੀ, ਕਿਸੇ ਦਾ ਢਿੱਡ ਦੁਖਦਾ ਹੋਵੇ, ਕਿਸੇ ਦਾ ਕੁਛ ਵੀ ਹੁੰਦਾ ਹੋਵੇ, ਉਹਨੂੰ ਕਹਿੰਦੇ ਸੀ ਤੇਰੀ ਸਰਜਰੀ ਹੋਣੀ ਆ। ਖਾਸ ਕਰਕੇ ਜਿਹੜੇ ਪ੍ਰਵਾਸੀ ਮਜ਼ਦੂਰ ਆਉਂਦੇ ਹੁੰਦੇ ਸੀ ਨਾ, ਜੇ ਉਹਨਾਂ ਨੂੰ ਬੁਖਾਰ ਬਖੂਰ ਚੜ੍ਹਨਾ, ਤੁਹਾਨੂੰ ਪਤਾ ਉੱਥੇ ਵਾਇਰਲ ਫੀਵਰ ਵਗੈਰਾ ਰੋਜ਼, ਕਦੇ ਮਲੇਰੀਆ ਹੋ ਗਿਆ, ਕਦੇ ਵਾਇਰਲ ਫੀਵਰ ਹੋ ਗਿਆ, ਕਦੇ ਡੇਂਗੂ ਹੋ ਗਿਆ, ਕਦੇ ਢਿੱਡ ਦੁਖਦਾ, ਕਦੇ ਕੁਛ, ਕਦੇ ਸਟੋਮਕ ਇਨਫੈਕਸ਼ਨ ਹੋ ਗਈ, ਇੰਟੈਸਟਾਈਨ ਦੀ ਇਨਫੈਕਸ਼ਨ, ਕੋਈ ਮਰਜ਼ੀ ਗੱਲ ਹੋ ਗਈ, ਉਹ ਹਸਪਤਾਲ ਮਸ਼ਹੂਰ ਸੀ ਜੀ। ਅੱਛਾ, ਕਿਡਨੀਜ਼ ਦੀ ਸਰਜਰੀ ਕੌਣ ਕਰਦਾ ਹੁੰਦਾ ਜੀ? ਕਿਡਨੀਜ਼ ਕੱਢਣ ਲਈ ਉਹ ਬੰਦਾ ਜਿਹਦੇ ਕੋਲੇ ਕੋਈ ਡਾਕਟਰੀ ਦਾ ਨਾਂ ਨਿਸ਼ਾਨ ਵੀ ਨਹੀਂ ਸੀ, ਉਹਦਾ ਕੰਮ ਬਸ ਇਹੀ ਸੀਗਾ ਵੀ ਉਹਨੇ ਕਿਡਨੀਜ਼ ਕੱਢ ਕੱਢ ਕੇ ਦੇ ਜਾਣੀ, ਉਹ ਅੱਗੇ ਟਰਾਂਸਪਲਾਂਟ ਕਰਦੇ ਸੀ, ਵਿਕਦੀਆਂ ਸੀ ਕਿਡਨੀਜ਼। ਕਿਡਨੀ ਸਕੈਂਡਲ ਕਦੇ ਗੂਗਲ ਤੇ ਸਰਚ ਕਰਕੇ ਵੇਖੋ ਤੁਸੀਂ ਕਿੱਡਾ ਤਕੜਾ ਸੀ, ਜਿਹੜੀ ਇੱਕ ਤਾਂ ਕਰਨੀ ਬੇਈਮਾਨੀ, ਪੇਸ਼ੈਂਟ ਨੂੰ ਦੱਸਣਾ ਨਹੀਂ ਕਿਹੜਾ ਬੰਦਾ, ਇੱਕ ਤਾਂ ਹੈਗਾ ਨਾ ਤੁਸੀਂ ਚਲੋ ਚੰਗੇ ਕੰਮ ਲਈ ਤੁਸੀਂ ਕਿਡਨੀ ਡੋਨੇਟ, ਆਰਗਨ ਡੋਨੇਸ਼ਨ ਕਰਦੇ ਹੋ, ਕਿਸੇ ਦੀ ਜਾਨ ਮਤਲਬ ਬਚਦੀ ਹੈ, ਤੁਸੀਂ ਆਪਣੇ ਕਿਸੇ ਪਿਆਰੇ ਲਈ ਜਾਂ ਕਿਸੇ ਦੀ ਜਾਨ ਬਚਾਉਣ ਲਈ ਵਾਲੰਟਰੀਲੀ ਤੁਸੀਂ ਆਪ ਆਪਣੀ ਇੱਛਾ ਰੱਖ ਕੇ ਕਿਡਨੀ ਡੋਨੇਟ ਕਰ ਲਓ, ਉਹੋ ਜਿਹਾ ਮਹਾਨ ਕੰਮ ਤਾਂ ਮਤਲਬ ਇਸ ਤੋਂ ਮਹਾਨ ਕੰਮ ਦਾ ਕੋਈ ਹੈ ਹੀ ਨਹੀਂ, ਤੁਸੀਂ ਸਰੀਰ ਦਾ ਆਪਣਾ ਅੰਗ ਦਾਨ ਕਰ ਰਹੇ ਹੋ, ਹੈ ਨਾ। ਪਰ ਕਈ ਹੈਗੇ ਜਿਨ੍ਹਾਂ ਨੂੰ ਬਿਨਾਂ ਦੱਸੇ ਡਾਕਟਰ ਆ ਜਿਹੜੇ ਇਹ ਆਰਗਨਸ ਕੱਢਦੇ ਨੇ, ਇਹ ਆਰਗਨ ਸਮਗਲਿੰਗ ਦਾ ਕਿੱਤਾ ਵੀ ਬਹੁਤ ਚੱਲਦਾ, ਉੱਥੇ ਦੀ ਗੱਲ ਕਰ ਰਿਹਾ ਸੀ, ਤੇ ਉਹ ਜਿਹੜਾ ਕਿਡਨੀ ਕੱਢਣ ਵਾਲਾ ਸੀ ਭਾਈ, ਉਹਨੂੰ ਡਾਕਟਰੀ ਦਾ ਕੋਈ ਮਤਲਬ ਉਹਨੂੰ ਤਾਂ ਮਤਲਬ ਇਹ ਕਹਿ ਲਓ ਵੀ ਉਹਨੂੰ ਪਤਾ ਹੀ ਨਹੀਂ ਹੋਣਾ ਵੀ ਇਹ ਡਾਕਟਰੀ ਕਿੱਤਾ ਕੀ ਚੀਜ਼ ਆ, ਕਿਵੇਂ ਹੁੰਦਾ, ਬਸ ਉਹ ਤਾਂ ਦੇਖਦਾ ਹੁੰਦਾ ਸੀ ਡਾਕਟਰ ਨੂੰ ਵੀ ਕਿਡਨੀ ਦਾ ਆਪਰੇਸ਼ਨ ਕਿਵੇਂ ਕਰਦਾ। ਤੇ ਉਹ ਕਹਿੰਦੇ ਉਹ ਜੀ ਕਿਡਨੀ ਕੱਢ ਕੇ ਬੰਦੇ ਦੀ ਬੰਦਾ ਘਰੇ ਪਹੁੰਚ ਜਾਂਦਾ ਸੀ, ਦੋ ਦੋ ਚਾਰ ਚਾਰ ਸਾਲ ਬਾਅਦ ਪਤਾ ਚੱਲਦਾ ਸੀਗਾ, ਕਿਸੇ ਨੂੰ ਕਹਿਣਾ ਇਹਦਾ ਅਪੈਂਡਿਕਸ ਦਾ ਆਪਰੇਸ਼ਨ ਕਰਤਾ, ਕਿਸੇ ਨੂੰ ਕੁਛ, ਕਿਸੇ ਨੂੰ ਕੁਛ, 3-4 ਸਾਲ ਬਾਅਦ ਪਤਾ ਲੱਗਦਾ ਸੀ, ਕਿਤੇ ਬਾਅਦ ਦੇ ਵਿੱਚ ਉਹਦੀ ਸਕੈਨਿੰਗ ਹੋਈ ਜਾਂ ਕੁਛ ਹੋਰ ਆਇਆ ਵੀ ਇਹਦੀ ਤਾਂ ਕਿਡਨੀ ਹੈ ਨੀ, ਫੇਰ ਪਤਾ ਲੱਗਦਾ ਸੀ ਇੱਥੋਂ ਫੜਿਆ ਗਿਆ ਸੀ ਬੰਦਾ ਉਹ। ਇਸ ਤਰ੍ਹਾਂ ਦਾ ਹੁੰਦਾ ਜੀ ਸਾਡੇ ਸਮਾਜ ਦੇ ਵਿੱਚ, ਹੁੰਦਾ ਵੈਸੇ ਇੱਥੇ ਵੀ ਆ, ਖੱਬੇ ਗੋਡੇ ਦਾ ਆਪਰੇਸ਼ਨ ਕਰਨਾ ਹੋਵੇ ਸੱਜੇ ਦਾ ਕਰ ਦਿੰਦੇ ਆ, ਹਨਾ, ਉਹਨੂੰ ਤੁਸੀਂ ਗਲਤੀ ਕਹਿ ਲਓ, ਨਲਾਇਕੀ ਕਹਿ ਲਓ, ਹੈਨਾ। ਤੇ ਚੱਲਦਾ ਜੀ ਇਹ ਜਿਹਾ ਕੁਛ। ਚਲੋ ਆਪਾਂ ਛੋਟੀ ਜਿਹੀ ਬ੍ਰੇਕ ਹੋਰ ਲੈ ਲਈਏ।
ਰਾਜ ਕਾਰਪਟ ਐਂਡ ਫਲੋਰਿੰਗ ਰੈਜੀਡੈਂਸ਼ੀਅਲ ਜਾਂ ਫਿਰ ਕਮਰਸ਼ੀਅਲ ਕਾਰਪਟ ਪਾਉਣੀ ਆ ਹਾਰਡਵੁੱਡ ਫਲੋਰ ਲਗਜ਼ਰੀ ਵਾਈਨਲ ਪਲੈਂਕ ਲੈਮੀਨੇਟ ਫਲੋਰ ਜਾਂ ਫਿਰ ਰੋਲਰ ਸ਼ੇਡਸ ਲੈਣੇ ਨੇ ਤਾਂ 20 ਵਿਲਕਿਨਸਨ ਰੋਡ ਦੇ ਯੂਨਿਟ ਨੰਬਰ 11-12 'ਚ ਪਹੁੰਚੋ ਰਾਜ ਕਾਰਪਟ ਐਂਡ ਫਲੋਰਿੰਗ ਦਾ ਬੜਾ ਲੰਬਾ ਤਜਰਬਾ ਹੈ ਜਾਣਕਾਰੀ ਲਈ 416-953-6233 ਰਾਜ ਕਾਰਪਟ ਐਂਡ ਫਲੋਰਿੰਗ
HK Tire Center to cars and trucks se brand new ya old tires le sakde ho
BF Godrej Hamcock Firestone Chinese tires milde ne
24/7 road service available HK Tire Center 6191 Atlantic Drive Mississauga call karo Bhuta Chahalu 647-295-4600 647-295-4600 HK Tire Center
ਰਾਜ ਕਾਰਪਟ ਐਂਡ ਫਲੋਰਿੰਗ ਰੈਜੀਡੈਂਸ਼ੀਅਲ ਜਾਂ ਫਿਰ ਕਮਰਸ਼ੀਅਲ ਕਾਰਪਟ ਪਾਉਣੀ ਆ ਹਾਰਡਵੁੱਡ ਫਲੋਰ ਲਗਜ਼ਰੀ ਵਾਈਨਲ ਪਲੈਂਕ ਲੈਮੀਨੇਟ ਫਲੋਰ ਜਾਂ ਫਿਰ ਰੋਲਰ ਸ਼ੇਡਸ ਲੈਣੇ ਨੇ ਤਾਂ 20 ਵਿਲਕਿਨਸਨ ਰੋਡ ਦੇ ਯੂਨਿਟ ਨੰਬਰ 11-12 'ਚ ਪਹੁੰਚੋ ਰਾਜ ਕਾਰਪਟ ਐਂਡ ਫਲੋਰਿੰਗ ਦਾ ਬੜਾ ਲੰਬਾ ਤਜਰਬਾ ਹੈ ਜਾਣਕਾਰੀ ਲਈ 416-953-6233 ਰਾਜ ਕਾਰਪਟ ਐਂਡ ਫਲੋਰਿੰਗ
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ ਜੇ ਤੁਸੀਂ ਭਾਜੀ ਬਣਵਾਉਣੀ ਆ ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ ਸਿਰਨੀ ਬੂੰਦੀ ਸ਼ਕਰਪਾਰੇ ਮੱਠੀਆਂ ਬਣਵਾਉਣੀਆਂ ਨੇ ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ ਤੇ ਜਾਂ ਫਿਰ ਤੁਹਾਨੂੰ ਟੈਂਟ ਮੇਜ਼ ਕੁਰਸੀਆਂ ਚਾਹੀਦੇ ਹਨ ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-388-5154 647-388-8154 ਤੇ ਸੰਪਰਕ ਕਰੋ ਪੱਪੂ ਹਲਵਾਈ
ਅਪਲਾਇੰਸ ਜੰਕਸ਼ਨ ਜੇ ਤੁਸੀਂ ਫਰਿੱਜ ਸਟੋਵ ਵਾਸ਼ਰ ਡਰਾਇਰ ਜਾਂ ਫਿਰ ਬਿਲਟ ਇਨ ਕਿਚਨ ਲੈਣੀ ਹੈ ਜਾਂ ਫਿਰ ਛੋਟੇ ਤੋਂ ਛੋਟਾ ਤੇ ਵੱਡੇ ਤੋਂ ਵੱਡਾ ਟੀਵੀ ਸਸਤੇ ਭਾਅ ਲੈਣਾ ਚਾਹੁੰਦੇ ਹੋ ਤਾਂ ਅਪਲਾਇੰਸ ਜੰਕਸ਼ਨ ਤੇ ਪਹੁੰਚੋ 2 ਲੋਕੇਸ਼ਨ ਟੂ ਸਰਵ ਯੂ 20 ਕਲਾਰਕ ਬੁਲੇਵਾਰਡ ਏਅਰਪੋਰਟ ਦੇ ਕਲਾਰਕ ਦੇ ਲਾਗੇ ਤੇ ਦੂਜੀ ਲੋਕੇਸ਼ਨ 30 ਰਿਵਰ ਮੌਂਟ ਰੋਡ ਯੂਨਿਟ 2C ਦੇ ਵਿੱਚ 905-450-0054 905-450-0054 ਅਪਲਾਇੰਸ ਜੰਕਸ਼ਨ ਹਰ ਕੀਮਤ ਨੂੰ ਬੀਟ ਕਰਨਗੇ
ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ
ਏਸੀ ਫਰਨੇਸ ਗੈਸ ਲਾਈਨ ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ ਕਾਲ 647-706-6640
ਇੱਕ ਵਾਰੀ ਫੇਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ ਥੋੜੇ ਜਿਹੇ ਮਿੰਟ ਸਾਡੇ ਕੋਲ ਬਾਕੀ ਨੇ ਜੀ ਤੇ ਜਾਂਦੇ ਜਾਂਦੇ ਤੁਹਾਡੇ ਨਾਲ ਰੀਅਲ ਅਸਟੇਟ ਸੰਬੰਧੀ ਕੁਝ ਗੱਲਾਂ ਕੁਝ ਖ਼ਬਰਾਂ ਜਿਹੜੀਆਂ ਉਹ ਸਾਂਝੀਆਂ ਕਰਜੀਏ ਮਾਰਕੀਟ ਦੇ ਵਿੱਚ ਆਲੇ ਦੁਆਲੇ ਤੁਸੀਂ ਖ਼ਬਰਾਂ ਸੁਣਦੇ ਰਹਿੰਦੇ ਹੋ ਮਾਰਕੀਟ ਜੀ ਬਹੁਤ ਘਰ ਨੇ ਸੇਲ ਦੇ ਉੱਤੇ ਬਹੁਤ ਘਰ ਨੇ ਇਹ ਗੱਲ ਠੀਕ ਹੈ ਜੀ ਬਹੁਤ ਸਾਰੇ ਕਾਰਨ ਨੇ ਇਹਦੇ ਮਾਰਕੀਟ ਚ ਘਰਾਂ ਦਾ ਜ਼ਿਆਦਾ ਹੋਣਾ ਉਹਦਾ ਇੱਕ ਕਾਰਨ ਇਹ ਵੀ ਹੈ ਵੀ ਲੋਕ ਵੇਚਣ ਦੀ ਕੋਸ਼ਿਸ਼ ਕਰਦੇ ਨੇ ਵੇਚਣਾ ਚਾਹੁੰਦੇ ਨੇ ਸਮੱਸਿਆ ਇਹ ਹੈ ਕਿ ਪ੍ਰਾਪਰਟੀ ਨੂੰ ਪ੍ਰੋਪਰਲੀ ਪ੍ਰਾਈਸ ਨਹੀਂ ਕਰਦੇ ਉਹ ਮਾਰਕੀਟ ਦੇ ਵਿੱਚ ਪ੍ਰਾਪਰਟੀ ਉਵੇਂ ਹੀ ਟਿਕੀ ਰਹਿੰਦੀ ਆ ਉਹ ਵਿਕਦੀ ਨਹੀਂ ਕਿਉਂਕਿ ਵੇਚਣ ਵਾਲੀ ਉਹਨਾਂ ਦੀ ਪ੍ਰਾਈਸ ਨਹੀਂ ਹੁੰਦੀ ਗੀ ਉਹ ਜਦੋਂ ਡਾਟਾ ਇਕੱਠਾ ਕੀਤਾ ਜਾਂਦਾ ਤੁਸੀਂ ਅਖਬਾਰਾਂ ਦੇ ਵਿੱਚ ਰੇਡੀਓ ਤੋਂ ਖ਼ਬਰਾਂ ਸੁਣਦੇ ਆ ਵੀ ਘਰ ਹੁਣ ਵਿਕ ਨਹੀਂ ਰਹੇ ਤਾਂ ਨਾ ਵਿਕਣ ਦਾ ਇੱਕ ਕਾਰਨ ਇਹ ਹੈ ਬਈ ਜਿਹੜੀ ਪ੍ਰਾਪਰਟੀ ਵੀ ਲੋਕ ਅਜੇ ਸੈਲਰ ਰਿਲਾਈਜ਼ ਨਹੀਂ ਕਰ ਰਹੇ ਮਾਰਕੀਟ ਆ ਜਿਹੜੀ ਥੱਲੇ ਆ ਗਈ ਆ ਜਿਹੜੀ ਪ੍ਰਾਪਰਟੀ 2 ਮਿਲੀਅਨ ਦੀ ਸੀ ਉਹ 16 ਲੱਖ ਦੀ ਆ ਗਈ ਆ ਸੈਲਰ ਆ ਜਿਹੜਾ ਅਜੇ ਵੀ ਉਹਨੂੰ 18 ਲੱਖ ਦੀ ਵੇਚਣਾ ਚਾਹੁੰਦਾ ਤੇ ਬਾਇਰ ਕਹਿੰਦਾ ਵੀ ਇਹ ਤਾਂ ਪ੍ਰਾਪਰਟੀ ਹੈ ਜਿਹੜੀ ਇਹਦੇ ਨਾਲ ਦੀ ਪ੍ਰਾਪਰਟੀ ਤੇ ਮੈਨੂੰ 14 ਲੱਖ ਦੀ ਮਿਲੀ ਜਾਂਦੀ ਮੈਂ ਕਿਉਂ ਲਵਾਂ ਇਸ ਕਰਕੇ ਉਹ ਜਿਹੜਾ ਜਦੋਂ ਡਾਟਾ ਇਕੱਠਾ ਕੀਤਾ ਜਾਂਦਾ ਵੀ ਕਿੰਨੀਆਂ ਪ੍ਰਾਪਰਟੀਜ਼ ਜਿਹੜੀਆਂ ਸੇਲ ਦੇ ਉੱਤੇ ਨੇ ਉਹ ਪ੍ਰਾਪਰਟੀਆਂ ਬਾਰ ਬਾਰ ਸ਼ੋਅ ਹੁੰਦੀਆਂ ਫਿਰ ਉਹ 2 ਮਿਲੀਅਨ ਤੋਂ 19.5 ਲੱਖ ਦੀ ਕਰਦੇ ਆ ਫਿਰ 19 ਲੱਖ ਦੀ ਕਰਦੇ ਆ 18 ਲੱਖ ਦੀ ਕਰਦੇ ਆ ਉਹ ਪ੍ਰਾਪਰਟੀ ਮਾਰਕੀਟ 'ਚ ਖੜੀ ਰਹਿੰਦੀ ਹੈ ਜਿਹੜੀਆਂ ਆਮ ਕਰਕੇ ਪ੍ਰਾਪਰਟੀ ਛੋਟੀਆਂ ਨੇ 8-9 ਲੱਖ ਦੀਆਂ ਮਿਲੀਅਨ ਡਾਲਰ ਦੀਆਂ 11 ਲੱਖ ਦੀਆਂ ਉਹ ਫਟਾਫਟ ਵਿਕ ਜਾਂਦੀਆਂ ਨੇ ਹੁਣ ਜੇ 11 ਲੱਖ ਦਾ ਘਰ ਕੋਈ ਬੰਦਾ 13 ਲੱਖ ਦਾ ਲਾਈ ਬੈਠਾ ਉਧਰੋਂ ਜਿਹੜੇ ਏਜੰਟ ਸਾਹਿਬ ਨੇ ਉਹਨਾਂ ਨੇ ਵੀ ਕੰਟਰੈਕਟ 6 ਮਹੀਨੇ ਦਾ ਕੀਤਾ ਹੁੰਦਾ ਉਹ ਕੋਸ਼ਿਸ਼ ਨਹੀਂ ਕਰਦੇ ਸੈਲਰ ਨੂੰ ਰਿਲਾਈਜ਼ ਕਰਾਉਣ ਦੀ ਕੋਸ਼ਿਸ਼ ਨਹੀਂ ਕਰਦੇ ਵੀ ਮਾਰਕੀਟ ਆ ਜਿਹੜੀ ਉਹ ਸ਼ਿਫਟ ਹੋ ਗਈ ਆ ਇੰਨੇ ਦੇ ਵਿੱਚ ਤੇਰਾ ਘਰ ਨਹੀਂ ਵਿਕਣਾ ਉਹ ਰਿਅਲਟਰ ਸਾਹਿਬ ਕੀ ਕਰਦੇ ਨੇ 6 ਮਹੀਨਿਆਂ ਦੇ ਕੰਟਰੈਕਟ ਤੇ ਸਾਈਨ ਕਰਾ ਕੇ ਉਹ ਕਹਿੰਦੇ ਆਪਾਂ ਇੱਥੇ ਬੋਰਡ ਕੱਢ ਦੇਣਾ ਬਸ ਉਹ ਆਪਦੀ ਮਸ਼ਹੂਰੀ ਕਰੀ ਜਾਂਦੇ ਆ ਪ੍ਰਾਪਰਟੀ ਵਿਕਦੀ ਨਹੀਂ ਅਲਟੀਮੇਟਲੀ ਜਦੋਂ ਡਾਟਾ ਇਕੱਠਾ ਕਰਦੇ ਆ ਉਹਦੇ ਚ ਉਹ ਪ੍ਰਾਪਰਟੀਜ਼ ਫਾਰ ਸੇਲ ਹੋਈਆਂ ਦਿਸੀ ਜਾਂਦੀਆਂ ਨੇ ਜ਼ਿਆਦਾ ਉਹ ਵਿਕਦੀਆਂ ਨਹੀਂ ਪਰ ਜਿਹੜੀ ਪ੍ਰਾਪਰਟੀ ਪ੍ਰੋਪਰਲੀ ਪ੍ਰਾਈਸਡ ਹੈਗੀ ਆ ਮਾਰਕੀਟ ਦੇ ਹਿਸਾਬ ਨਾਲ ਉਹ ਫਟਾਫਟ ਵਿਕ ਜਾਂਦੀ ਆ ਉਹਦੇ ਲਈ ਬਾਇਰਸ ਹੈਗੇ ਨੇ ਇਹ ਠੀਕ ਹੈ ਵੀ ਜੌਬ ਦੀਆਂ ਪ੍ਰੋਬਲਮ ਨੇ ਬਿਜ਼ਨਸ ਲਾਸ ਹੋਇਆ ਲੋਕਾਂ ਦਾ ਕੰਮ ਘਟ ਗਿਆ, ਟਰਕਿੰਗ ਇੰਡਸਟਰੀ ਖੜ ਗਈ ਆ, ਪਰ ਇਸ ਦੇ ਬਾਵਜੂਦ ਵੀ ਜਿਹੜੇ ਲੋਕਾਂ ਕੋਲ ਜੋਬ ਹੈਗੀਆਂ, ਜਿਨ੍ਹਾਂ ਕੋਲ ਕਪੈਸਿਟੀ ਆ, ਜਿਨ੍ਹਾਂ ਦੀ ਕੇਪੇਬਿਲਿਟੀ ਹੈਗੀ ਆ, ਉਹ ਘਰ ਉਹ ਪਰਿਵਾਰ ਵੱਡੇ ਹੋ ਰਹੇ ਨੇ, ਵੱਡੇ ਹੋਣ ਕਰਕੇ ਜੇ ਉਹ ਸੈਮੀ ਡਿਟੈਚ ਦੇ ਵਿਚ ਆ ਤਾਂ ਉਹ ਡਿਟੈਚ ਘਰ ਲੈਣਾ ਚਾਹੁੰਦਾ, ਟਾਊਨ ਹਾਊਸ ਵਾਲਾ ਸੈਮੀ ਲੈਣਾ ਚਾਹੁੰਦਾ, ਛੋਟੇ ਟਾਊਨ ਹਾਊਸ ਵਾਲਾ ਟਾਊਨ ਹਾਊਸ ਜਾਣਾ ਚਾਹੁੰਦਾ, ਕੋਈ ਨਵਾਂ ਆਇਆ ਜਿਹੜਾ ਉਹ ਬੇਸਮੈਂਟ ਦੇ ਵਿਚ ਬੈਠਾ ਉਹ ਵੀ ਘਰ ਲੈਣਾ ਚਾਹੁੰਦਾ, ਹੈਨਾ, ਪਰ ਉਹ ਠੀਕ ਪ੍ਰਾਈਸ ਤੇ ਲੈਣਾ ਚਾਹੁੰਦੇ ਨੇ, ਅਫੋਰਡੇਬਲ ਪ੍ਰਾਈਸ ਦੇ ਉੱਤੇ। ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਆਹ ਘਰ ਠੀਕ ਪ੍ਰਾਈਸ ਦੇ ਉੱਤੇ ਆ, ਉਹਨਾਂ ਦੇ ਬਜਟ ਦੇ ਵਿਚ ਫਿੱਟ ਆ ਗਿਆ, ਉਹ ਲੈ ਲੈਂਦੇ ਨੇ। ਹੁਣ ਤੁਹਾਨੂੰ ਜੇ ਕੋਈ ਕਹੇ ਵੀ ਤੁਸੀਂ 9 ਲੱਖ ਦਾ ਘਰ ਲੈਣਾ, ਤੁਹਾਨੂੰ ਕੋਈ ਕਹੇ ਘਰ ਉਹ 9 ਲੱਖ ਦਾ ਹੀ ਹੋਵੇ, ਉਹ 11.5 ਲੱਖ ਦਾ ਘਰ ਉਹ ਮੰਗੀ ਜਾਵੇ, ਤੁਸੀਂ ਕਿਵੇਂ ਲੈ ਲਓਗੇ? ਇਸ ਕਰਕੇ ਡਾਟਾ ਜਿਹੜਾ ਹੁੰਦਾ ਨਾ, ਇਹਦੇ ਪਿੱਛੇ ਕਾਰਨ ਦੇਖਣੇ ਪੈਂਦੇ ਨੇ। ਜਦੋਂ ਬਹੁਤ ਵਾਰੀ ਅਸੀਂ ਕਹਿੰਦੇ ਨੇ ਮਾਰਕੀਟ 'ਚ ਘਰ ਨਹੀਂ ਵਿਕਦੇ ਜੀ, ਬਿਲਕੁਲ ਨਹੀਂ ਵਿਕਦੇ ਜੀ, ਵਿਕ ਸਕਦੇ ਹੀ ਨਹੀਂ, ਕਿਉਂਕਿ ਜਿਹੜੀ ਪ੍ਰਾਈਸ ਉਹ ਚਾਹੁੰਦੇ ਨੇ ਉਨੀ ਪ੍ਰਾਈਸ ਨਹੀਂ ਮਿਲਦੀ। ਇਸ ਤਰ੍ਹਾਂ ਹੁੰਦਾ ਜਦੋਂ ਮਾਰਕੀਟ ਚੜ ਰਹੀ ਹੁੰਦੀ ਹੈ, ਜਿਵੇਂ ਤੁਸੀਂ 2021 ਦੇ ਵਿਚ 21-22 ਦੇ ਵਿਚ ਵੇਖਿਆ, ਜੇ ਕੋਈ ਘਰ 14 ਲੱਖ ਦਾ ਹੁੰਦਾ ਸੀ ਤਾਂ ਲੋਕ 10-10 ਬੰਦੇ ਇਕੱਠੇ ਹੋ ਜਾਂਦੇ ਸੀ ਤੇ 14.5 14.5 ਦੇ ਦਿੰਦੇ, ਹੈਨਾ, ਉਹਦੇ ਚਾਂਸਿਸ ਜ਼ਿਆਦਾ ਹੁੰਦੇ ਸੀ ਵਿਕਣ ਦੇ। ਅੱਜ ਕੱਲ ਮਾਰਕੀਟ ਜਿਹੜੀ ਜਿਹਦੀ ਪ੍ਰਾਈਸ 11 ਲੱਖ ਹੈਗੀ ਆ, ਹੋ ਸਕਦਾ 4 ਮਹੀਨਿਆਂ ਬਾਅਦ, ਅੱਜ ਤਾਂ ਟਰੰਪ ਦੇ ਟੈਰਿਫ ਦਾ ਤੁਸੀਂ ਰੰਗ ਵੇਖਿਆ, ਅੱਜ ਦਾ ਰਿਸੈਸ਼ਨ ਦਾ ਰੰਗ ਵੇਖਿਆ, ਕੀ ਪਤਾ ਕਈ ਵਾਰੀ ਕੋਈ ਹੋਰ ਮਾੜੀ ਖਬਰ ਆ ਜੇ, ਉਹ ਜਿਹੜੀ 11 ਲੱਖ ਵਾਲੀ ਪ੍ਰਾਪਰਟੀ ਉਸ ਦਾ 10.5 ਵੀ ਰਹਿ ਜੇ। ਇਸ ਕਰਕੇ ਮਾਰਕੀਟ ਦੇ ਹਿਸਾਬ ਨਾਲ, ਆਲੇ ਦੁਆਲੇ ਦੇ ਹਿਸਾਬ ਨਾਲ ਚੱਲਦਾ। ਤੁਸੀਂ ਆਪਣੀਆਂ ਚੀਜ਼ਾਂ ਕੰਟਰੋਲ ਕਰ ਸਕਦੇ ਹੋ, ਪਰ ਤੁਹਾਡਾ ਗੁਆਂਢੀ ਆ ਜਿਹੜਾ, ਉਹ ਕਿੰਨੇ ਦਾ ਘਰ ਵੇਚ ਜਾਂਦਾ, ਉਹਨੂੰ ਕੋਈ ਫਾਈਨੈਂਸ਼ੀਅਲ ਟ੍ਰਬਲ ਦੇ ਵਿੱਚ ਹੈਗਾ, ਉਹ ਮਾਰਕੀਟ ਨੂੰ ਚੀਜ਼ਾਂ ਇਹ ਗੱਲ ਇਫੈਕਟ ਕਰਦੀ ਆ। ਇਹ ਸਾਰੀਆਂ ਚੀਜ਼ਾਂ ਤੋਂ ਅਸੀਂ ਪ੍ਰਭਾਵਿਤ ਹਾਂ ਜੀ। ਕਿਸੇ ਦਿਨ ਆਪਾਂ ਡਿਟੇਲ ਦੇ ਵਿੱਚ ਪ੍ਰਾਪਰਟੀਜ਼ ਦੀ ਪ੍ਰਾਈਸ ਵੱਧਦੀ ਕਿਉਂ ਆ, ਘਟਦੀ ਕਿਉਂ ਆ, ਕਿੰਨੀ ਕੁ ਘਟਦੀ ਆ, ਕਿਹੜੇ ਕਿਹੜੇ ਕਾਰਨ ਹੁੰਦੇ ਨੇ, ਹੈਨਾ, ਇਹਦੇ ਬਾਰੇ ਆਪਾਂ ਡਿਟੇਲ ਦੇ ਵਿੱਚ 1 ਘੰਟਾ ਜਿਹੜੀ ਉਹ ਗੱਲਬਾਤ ਕਰਾਂਗੇ। ਪਰ ਹਾਲ ਦੀ ਘੜੀ ਇਹੀ ਗੱਲ ਕਰਨੀ ਸੀ ਵੀ ਜੇ ਸੱਚੀ ਮੁੱਚੀ ਤੁਸੀਂ ਪ੍ਰਾਪਰਟੀ ਵੇਚਣਾ ਚਾਹੁੰਦੇ ਹਾਂ ਤਾਂ ਆਲੇ ਦੁਆਲੇ ਨੂੰ ਡਾਟਾ ਇਕੱਠਾ ਕਰਕੇ ਨਾ ਤੁਸੀਂ ਕੋਸ਼ਿਸ਼ ਕਰਿਆ ਕਰੋ ਬਈ ਪ੍ਰਾਪਰਟੀ ਹੈ ਜਿਹੜੀ ਉਹ ਤੁਹਾਡੀ ਪ੍ਰੋਪਰ ਪ੍ਰਾਈਸ ਤੇ ਵਿਕ ਜੇ। ਜੇ ਤੁਸੀਂ ਅੱਜ ਦੀ ਪ੍ਰਾਈਸ ਤੇ ਨਹੀਂ ਵੇਚਦੇ ਤੇ ਵੇਚਣਾ ਚਾਹੁੰਦੇ, ਹੋ ਸਕਦਾ ਕੱਲ ਨੂੰ ਉਹ ਘੱਟ ਪ੍ਰਾਈਸ ਤੇ ਵਿਕੇ। ਬਹੁਤ ਸਾਰੇ ਰੀਜ਼ਨਸ ਹੁੰਦੇ ਆ। ਅੱਛਾ, ਸਹੀ ਗੱਲ ਆ ਵੀ ਪ੍ਰਾਪਰਟੀ ਵੇਚਣ ਦਾ ਸਮਾਂ ਉਹੋ ਹੀ ਸਭ ਤੋਂ ਵਧੀਆ ਸਮਾਂ ਹੁੰਦਾ ਜਦੋਂ ਤੁਹਾਨੂੰ ਵੇਚਣ ਦੀ ਲੋੜ ਨਾ ਹੋਵੇ। ਤੁਹਾਨੂੰ ਮੇਰੀ ਗੱਲ ਸੁਣ ਕੇ ਹਾਸਾ ਆਊਗਾ। ਬੈਸਟ ਟਾਈਮ ਹੁੰਦਾ ਸੈੱਲ ਕਰਨ ਲਈ ਜਦੋਂ ਤੁਹਾਨੂੰ ਸੈੱਲ ਕਰਨ ਦੀ ਲੋੜ ਨਾ ਹੋਵੇ। ਜਦੋਂ ਤੁਹਾਨੂੰ ਸੈੱਲ ਕਰਨ ਦੀ ਲੋੜ ਆਇਆ ਤਾਂ ਮਤਲਬ ਤੁਹਾਨੂੰ ਜ਼ਰੂਰਤ ਪਈ ਹੋਈ ਆ, ਲਾਜ਼ਮੀ ਤੌਰ ਤੇ ਉਹ ਜ਼ਰੂਰਤ ਦਾ ਕੋਈ ਫਾਇਦਾ ਉਠਾਉਂਦਾ, ਹੈਨਾ। ਤੇ ਮਾਰਕੀਟ ਦੇ ਵਿੱਚ ਆਲੇ ਦੁਆਲੇ ਦੇ ਹਿਸਾਬ ਨਾਲ ਕੋਈ ਮਜਬੂਰੀ ਨਾ ਹੋਵੇ ਸੈੱਲ ਕਰਨ ਦੀ ਤਾਂ ਪ੍ਰਾਪਰਟੀ ਵਧੀਆ ਪ੍ਰਾਈਸ ਤੇ ਵਿਕ ਜਾਂਦੀ ਹੈ, ਨਹੀਂ ਪ੍ਰਾਪਰਟੀ ਨਹੀਂ ਵਿਕਦੀ। ਅੱਜ ਕੱਲ ਡਾਟਾ ਹਰ ਰੋਜ਼ ਸਾਡੀਆਂ ਅੱਖਾਂ ਸਾਹਮਣੇ ਘੁੰਮੀ ਜਾਂਦਾ, ਇੰਨੇ ਘਰ ਸੇਲ ਤੇ ਨੇ ਜੀ, ਇੰਨੇ ਘਰ ਨੇ, ਆਹ ਵਿਕ ਨਹੀਂ ਰਹੇ। ਵਿਕ ਇਸ ਕਰਕੇ ਨਹੀਂ ਰਹੇ ਕਿਉਂਕਿ ਪ੍ਰੋਪਰਲੀ ਪ੍ਰਾਈਸ ਨਹੀਂ, ਬਾਕੀ ਵਿਕ ਇਸ ਕਰਕੇ ਨਹੀਂ ਰਹੇ ਕਿਉਂਕਿ ਜਿਹੜੇ ਬਾਇਰਸ ਲੈਣ ਵਾਲੇ ਨੇ ਜਿਹੜੇ, ਉਹਨਾਂ ਕੋਲੇ ਜੋਬਸ ਦੀ ਪ੍ਰੋਬਲਮ ਆ, ਅਨਸਰਟਨਟੀ ਆ, ਇੰਟਰਸਟ ਰੇਟ ਦੀ ਅਨਸਰਟਨਟੀ ਆ, ਕੰਮਾਂ ਦੀ ਅਨਸਰਟਨਟੀ ਆ, ਟੈਰਿਫਸ ਦੀ ਪ੍ਰੋਬਲਮ ਹੈਗੀ ਆ, ਸਾਰੀ ਦੁਨੀਆਂ ਦੇ ਵਿੱਚ ਜਿਹੜੀ ਇਕਾਨਮੀ ਆ ਉਹਨੂੰ ਪ੍ਰੋਬਲਮ ਆ, ਕ੍ਰਾਈਸਿਸ ਆਇਆ ਹੋਇਆ, ਮੰਦਾ ਜਿਹਨੂੰ ਕਹਿੰਦੇ ਆ, ਹੈਨਾ। ਇਸ ਕਰਕੇ ਉਹਦੇ ਕਰਕੇ ਪ੍ਰੋਪਰਟੀ ਵੀ ਪ੍ਰਭਾਵਿਤ ਆ, ਕੰਸਟਰਕਸ਼ਨ ਇੰਡਸਟਰੀ ਵੀ ਪ੍ਰਭਾਵਿਤ ਆ, ਬੈਂਕ ਸੇਲ ਵਾਲੇ ਘਰ ਕਾਫੀ ਆ ਰਹੇ ਨੇ। ਜੇ ਤੁਹਾਨੂੰ ਕੋਈ ਬੈਂਕ ਸੇਲ ਦਾ, ਪਾਵਰ ਆਫ ਸੇਲ ਦਾ ਘਰ ਚਾਹੀਦਾ 3,000 ਸਕੇਅਰ ਫੁੱਟ ਤੁਹਾਨੂੰ ਬ੍ਰੈਂਪਟਨ ਦੇ ਵਿੱਚ ਜਾਂ ਆਲੇ ਦੁਆਲੇ, ਤੇ ਕਾਫੀ ਘਰ ਪਾਵਰ ਆਫ ਸੇਲ ਤੇ ਨੇ, ਰਾਣਾ ਜੀ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ 905-915-84-84 ਤੇ, ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਜੀ 647-300-84-36 647-300-8436। ਆ ਜਿਹੜਾ ਏਰੀਆ ਨਾ ਤੁਹਾਡਾ ਬਹੁਤ ਸੋਹਣਾ ਏਰੀਆ, ਕੈਸਲ ਮੋੜ ਦਾ ਏਰੀਆ, ਵੈਸੇ ਤਾਂ ਸਾਰਾ ਹੀ ਬ੍ਰੈਂਪਟਨ ਸੋਹਣਾ, ਹੈਨਾ, ਇਹ ਜੀ ਗੱਲ ਨਹੀਂ, ਸਾਰੇ ਸ਼ਹਿਰ ਹੀ ਸੋਹਣੇ ਨੇ, ਪਰ ਉਹ ਜਿਹੜਾ ਏਰੀਆ ਜੇ ਤੁਸੀਂ ਉਸ ਇਲਾਕੇ ਚ ਲੱਭ ਰਹੇ ਹੋ, ਕੈਸਲ ਮੋੜ ਦੇ ਇਲਾਕੇ ਦੇ ਵਿੱਚ, ਮੈਕਵੀਨ ਐਂਡ ਕੰਟਰੀ ਸਾਈਡ ਦੇ ਇਲਾਕੇ ਦੇ ਵਿੱਚ, ਜਾਂ ਤੁਸੀਂ ਕਹਿ ਲਓ ਡਿਕਸੀ ਐਂਡ ਕੰਟਰੀ ਸਾਈਡ ਦੇ ਏਰੀਏ ਚ, ਇਸ ਏਰੀਏ ਚ ਵੀ ਪਾਵਰ ਆਫ ਸੇਲ ਤੇ ਘਰ ਹੈਗੇ ਨੇ। ਜਾਣਕਾਰੀ ਲੈਣ ਲਈ ਅਗੇਨ ਰਾਣਾ ਜੀ ਦਾ ਨੰਬਰ 905-915-8484, 905-915-84-84, ਮੇਰਾ ਨੰਬਰ ਹੈਗਾ ਜੀ 647-300-8436, 647-300-8436। ਮਿਹਰਬਾਨੀ, ਬਹੁਤ ਬਹੁਤ ਧੰਨਵਾਦ ਤੁਹਾਡਾ।
WGOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
मेरी पूरे साल की सेविंग $400 हुई है।
मेरी सेविंग $350
और मेरी सेविंग सबसे ज्यादा हुई है। मैंने सेव किए हैं $2,000।
क्या चमत्कार किया, मुझे भी गुर सिखाओ ना।
हमारे पास दो गाड़ियाँ और एक घर है और इन सब की इंश्योरेंस मिलाकर मैंने जबरदस्त सेविंग की है। आप भी अपनी गाड़ी और घर के इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बाशक 647-290-3773
Petro Canada pesh kar de Juron heavy duty diesel engine oils hun full service savings naal 10W30 synthetic $20 discount $5W30 $40 discount offer limited time lay 5W30 quick start aur oil flow thande mausam vich jeetu 10W30 engine di karguzari nu banaye rakhda QTL di tin locations te pujjo aur laab chakko exit 268 Cambridge exit 579 Napanee exit 5 Fort Erie Petro